ਮੇਰੇ ਪੀਰੇ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਅਨਨ ਪਿਆਰੇ ਸੇਵਕ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਦਾ ਸਦਕਾ ਬਾਦਸ਼ਾਹ ਦੇ ਕੋਲੋਂ ਇੱਕ ਘੋੜਾ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਪਹੁੰਚਾਉਣਾ ਕੀਤਾ। ਹੁਣ ਦੂਸਰੇ ਘੋੜੇ ਨੂੰ ਲੈਣ ਵਾਸਤੇ ਭਾਈ ਬਿਧੀ ਚੰਦ ਜੀ ਲਾਹੌਰ ਪਹੁੰਚੇ। ਲਾਹੌਰ ਪਹੁੰਚ ਕਰਕੇ ਮਨ ਹੀ ਮਨ ਅੰਦਰ ਭਾਈ ਬਿਧੀ ਚੰਦ ਜੀ ਨੇ ਗੁਰੂ ਸਾਹਿਬ ਜੀ ਨੂੰ ਸਿਮਰਿਆ, ਅਰਦਾਸ ਕੀਤੀ ਔਰ ਅਰਦਾਸ ਕਰਕੇ ਭਾਈ ਬਿਧੀ ਚੰਦ ਜੀ ਲਾਹੌਰ ਸ਼ਹਿਰ ਦੇ ਵਿੱਚ ਪ੍ਰਵੇਸ਼ ਕਰ ਗਏ। ਲਾਹੌਰ ਸ਼ਹਿਰ ਦੇ ਰਹਿਣ ਵਾਲੇ ਸਿੱਖਾਂ ਦੇ ਕੋਲੋਂ ਸਾਰਾ ਜੋ ਹਾਲ ਸੀ ਉਹ ਜਾਣਨਾ ਕੀਤਾ ਔਰ ਇੱਥੇ ਇੱਕ ਢੰਡੋਰਚੀ ਢੰਡੋਰਾ ਦੇ ਰਿਹਾ ਸੀ, ਬਾਦਸ਼ਾਹ ਦਾ ਢੰਡੋਰਚੀ ਸੀ ਕਿ ਬਾਦਸ਼ਾਹ ਦਾ ਘੋੜਾ ਚੋਰੀ ਹੋ ਗਿਆ, ਜਿਹੜਾ ਬਾਦਸ਼ਾਹ ਨੂੰ ਉਸ ਘੋੜੇ ਦੀ ਖਬਰ ਦੇਵੇਗਾ ਬਾਦਸ਼ਾਹ ਨੂੰ ਮੂੰਹ ਮੰਗਿਆ ਇਨਾਮ ਦੇਵੇਗਾ। ਭਾਈ ਬਿਧੀ ਚੰਦ ਜੀ ਨੇ ਸੁਣਿਆ, ਸੁਣ ਕਰਕੇ ਮਨ ਹੀ ਮਨ ਅੰਦਰ ਵਿਚਾਰ ਕੀਤੀ ਕਿ ਬਾਦਸ਼ਾਹ ਨੂੰ ਇੱਕ ਜੋਤਸ਼ੀ ਦੀ ਇੱਕ ਖੋਜੀ ਦੀ ਭਾਲ ਹੈ, ਬਾਦਸ਼ਾਹ ਆਪਣਾ ਘੋੜਾ ਲੱਭਣਾ ਚਾਹੁੰਦਾ। ਹੁਣ ਇਹ ਮਨ ਅੰਦਰ ਵਿਚਾਰ ਕਰਕੇ ਭਾਈ ਬਿਧੀ ਚੰਦ ਜੀ ਇਸੇ ਸ਼ਹਿਰ ਦੇ ਵਿੱਚ ਲਾਹੌਰ ਦੇ ਵਿੱਚ ਰਹਿਣ ਵਾਲੇ ਭਾਈ ਬਹੋੜੋ ਜੀ ਖੱਤਰੀ ਕੁੱਲ ਦੇ ਵਿੱਚੋਂ ਸਨ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬੜੇ ਅਨਨ ਪਿਆਰੇ ਸੇਵਕ ਸਨ। ਭਾਈ ਬਹੋੜੂ ਦੇ ਘਰ ਪਹੁੰਚੇ, ਭਾਈ ਬਹੋੜੂ ਨੇ ਬੜਾ ਅਦਬ ਸਤਿਕਾਰ ਕੀਤਾ, ਬੜੀ ਭਾਵਨਾ ਦੇ ਨਾਲ ਭਾਈ ਬਿਧੀ ਚੰਦ ਦੀ ਸੇਵਾ ਕੀਤੀ। ਭਾਈ ਬਿਧੀ ਚੰਦ ਜੀ ਭਾਈ ਬਹੋੜੂ ਨੂੰ ਕਹਿਣ ਲੱਗੇ ਕਿ ਭਾਈ ਬਹੋੜੂ ਜੀ ਮੇਰਾ ਇੱਕ ਕੰਮ ਕਰੋ, ਮੈਨੂੰ ਇੱਕ ਲੰਬੀ ਸਾਰੀ ਪੁਸ਼ਾਕ ਜੋ ਹਿੰਦੁਸਤਾਨੀ ਪਹਿਰਾਵਾ ਨਜ਼ਰ ਆਉਂਦਾ ਹੋਵੇ ਐਸੀ ਇੱਕ ਲੰਬੀ ਪੁਸ਼ਾਕ ਤਿਆਰ ਕਰਵਾ ਕੇ ਦੇਵੋ, ਇੱਕ ਬਹੁਤ ਲੰਬੀ ਸਾਰੀ ਜਿਹੜੀ ਪੱਗ ਹੈ ਉਹ ਅਤੇ ਨੋਕ ਵਾਲੀ ਜੁੱਤੀ ਜਿਹੜੀ ਹੈ ਇਹਦਾ ਪ੍ਰਬੰਧ ਕਰਕੇ ਦੇਣਾ ਕਰੋ। ਭਾਈ ਬਹੋੜੂ ਨੇ ਦੋ ਦਿਨ ਦੇ ਵਿੱਚ ਉਹ ਹਿੰਦੁਸਤਾਨੀ ਜਿਹੜੀ ਲੰਬੀ ਪੁਸ਼ਾਕ ਸੀ ਉਹ ਤਿਆਰ ਕਰਵਾਈ, ਇੱਕ ਪੱਗ ਲਈ ਅਤੇ ਨੋਕ ਵਾਲੀ ਜੁੱਤੀ ਲਿਆ ਕਰਕੇ ਭਾਈ ਬਿਧੀ ਚੰਦ ਜੀ ਨੂੰ ਦੇਣਾ ਕੀਤੀ। ਭਾਈ ਬਿਧੀ ਚੰਦ ਜੀ ਸਾਰਾ ਕੁਝ ਲੈ ਕੇ ਰਾਤ ਨੂੰ ਧਰਮਸ਼ਾਲਾ ਵਿੱਚ ਪਹੁੰਚੇ, ਧਰਮਸ਼ਾਲਾ ਦੇ ਵਿੱਚ ਰਹਿ ਕੇ ਇੱਥੇ ਰਾਤ ਬਤੀਤ ਕੀਤੀ। ਸਵੇਰ ਹੋਈ ਅਤੇ ਉਹ ਲੰਬੀ ਪੁਸ਼ਾਕ ਜਿਹੜੀ ਹੈ ਭਾਈ ਬਿਧੀ ਚੰਦ ਜੀ ਨੇ ਆਪਣੇ ਸਰੀਰ 'ਤੇ ਧਾਰਨ ਕਰ ਲਈ, ਉਹ ਲੰਬੀ ਜਿਹੜੀ ਵੱਡੀ ਪੱਗ ਸੀ ਬਹੁਤ ਸਾਰੇ ਲੜਾਂ ਵਾਲੀ ਉਹ ਆਪਣੇ ਭਾਈ ਬਿਧੀ ਚੰਦ ਜੀ ਨੇ ਸੀਸ 'ਤੇ ਸਜਾਉਣਾ ਕੀਤੀ, ਨੋਕ ਵਾਲੀ ਜੁੱਤੀ ਪਹਿਣ ਕੇ ਅਤੇ ਉੱਧਰੋਂ ਭਾਈ ਬਿਧੀ ਚੰਦ ਜੀ ਦਾ ਜਿਹੜਾ ਦਾੜਾ ਸੀ ਦਾੜੇ ਨੂੰ ਚੰਗੀ ਤਰ੍ਹਾਂ ਤੇਲ ਲਾ ਕੇ ਚਮਕਾਇਆ, ਚੰਗੀ ਤਰ੍ਹਾਂ ਤੇਲ ਲਾ ਕੇ ਚਮਕਾ ਕੇ ਅਤੇ ਉੱਚਾ ਚੁੱਕ ਕੇ ਉਹ ਦਾੜਾ ਜਿਹੜਾ ਸੀ ਬੰਨ ਲਿਆ, ਖੋਜੀਆਂ ਵਾਲਾ ਜਿਹੜੀ ਸੀ ਵੇਸ਼ ਭੂਸ਼ਾ ਆਪਣੀ ਬਣਾ ਲਈ। ਇਸ ਤਰ੍ਹਾਂ ਦੇ ਨਾਲ ਇਹ ਪਹਿਰਾਵਾ ਬਣਾ ਕੇ ਅਤੇ ਸੰਗਲੀਆਂ ਜਿਹੜੀਆਂ ਸਨ ਹੱਥ ਵਿੱਚ ਫੜੀਆਂ ਹੋਈਆਂ ਉਹ ਨਾਲ ਲੈ ਲਈਆਂ ਅਤੇ ਭਾਈ ਬਿਧੀ ਚੰਦ ਜੀ ਤੁਰੇ ਜਾ ਰਹੇ ਨੇ। ਬਹੁਤ ਸਾਰੇ ਲੋਕ ਰਸਤੇ ਵਿੱਚ ਮਿਲੇ ਅਤੇ ਭਾਈ ਬਿਧੀ ਚੰਦ ਜੀ ਦਾ ਐਸਾ ਵੇਸ਼ ਵੇਖ ਕੇ ਬੜੇ ਹੈਰਾਨ ਹੁੰਦੇ ਔਰ ਭਾਈ ਬਿਧੀ ਚੰਦ ਜੀ ਜਿੱਥੇ ਬਾਦਸ਼ਾਹ ਦਾ ਕਿਲ੍ਹਾ ਸੀ, ਜਿੱਥੇ ਬਾਦਸ਼ਾਹ ਆਪ ਰਹਿੰਦਾ ਸੀ, ਬਾਦਸ਼ਾਹ ਦੇ ਕਿਲ੍ਹੇ ਦੇ ਕੋਲ ਜਾ ਪਹੁੰਚੇ ਨੇ, ਇੱਥੋਂ ਹੁਣ ਕਿਵੇਂ ਬਾਦਸ਼ਾਹ ਜੀ ਦੇ ਨਾਂ ਬਾਦਸ਼ਾਹ ਦੇ ਨਾਲ ਭਾਈ ਬਿਧੀ ਚੰਦ ਜੀ ਦਾ ਮੇਲ ਹੁੰਦਾ, ਕਿਵੇਂ ਭਾਈ ਬਿਧੀ ਚੰਦ ਜੀ ਖੋਜੀ ਬਣ ਕੇ ਬਾਦਸ਼ਾਹ ਦੇ ਕੋਲ ਪਹੁੰਚਦੇ ਨੇ, ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਦੁਰਗ ਪੌਰ ਕੇ ਨਿਕਟ ਇੱਕ ਕੰਧ ਉਚੇਰੀ ਥੋਰ,
ਜੋਤਸ਼ੀਆਂ ਵਾਲਾ ਵੇਸ਼ ਬਣਾ ਕੇ ਭਾਈ ਬਿਧੀ ਚੰਦ ਜੀ ਜਿੱਥੇ ਬਾਦਸ਼ਾਹ ਦਾ ਕਿਲ੍ਹਾ ਸੀ ਉਹ ਬਾਦਸ਼ਾਹ ਦੇ ਕਿਲ੍ਹੇ ਕੋਲ ਜਾ ਪਹੁੰਚੇ, ਇੱਥੇ ਬਾਦਸ਼ਾਹ ਦੇ ਕਿਲ੍ਹੇ ਦੇ ਕੋਲ ਇੱਕ ਬੜੀ ਉੱਚੀ ਜਿਹੜੀ ਕੰਧ ਸੀ,
ਤਿਸ ਪਰ ਚੜ ਬੈਠੀ ਹੋ ਸੁਮਤ ਦਾਵ ਕਰਨ ਕੋ ਓਰ।
ਹੁਣ ਭਾਈ ਬਿਧੀ ਚੰਦ ਜੀ ਉਸ ਉੱਚੀ ਕੰਧ ਦੇ ਉੱਤੇ ਚੜ ਕੇ ਬਹਿ ਗਏ, ਬਹੁਤ ਉੱਚੀ ਕੰਧ ਸੀ, ਹੁਣ ਕੰਧ ਦੇ ਉੱਤੇ ਚੜ ਕਰਕੇ ਬੈਠ ਗਏ ਅਤੇ ਬੈਠ ਕਰਕੇ ਹੁਣ ਹੋਰ ਦਾਵ ਪੇਚ ਕਰਨ ਦੇ ਲਈ ਮਨ ਅੰਦਰ ਵਿਉਂਤਬੰਦੀ ਕਰਨ ਲੱਗੇ।
ਚੌਪਈ ਭਲੇ ਭਲੇ ਕੀਤਕ ਨਰ ਆਏ,
ਬੜੇ ਸਿਆਣੇ ਸਿਆਣੇ ਲੋਕ ਚੱਲ ਕੇ ਉੱਥੇ ਆਏ, ਜਿੱਥੇ ਭਾਈ ਬਿਧੀ ਚੰਦ ਜੀ ਇੱਕ ਅਨੋਖੇ ਤਰ੍ਹਾਂ ਦਾ ਆਪਣਾ ਵੇਸ ਬਣਾ ਕੇ ਖੋਜੀਆਂ ਵਾਲਾ ਉਹ ਉੱਚੀ ਕੰਧ 'ਚ ਚੜ੍ਹ ਕੇ ਬੈਠੇ ਨੇ ਉੱਥੇ ਵੇਖਣ ਵਾਸਤੇ ਬੜੇ ਭਲੇ ਭਲੇ ਜਿਹੜੇ ਸਿਆਣੇ ਲੋਕ ਨੇ ਉਹ ਕਈ ਉੱਥੇ ਚੱਲ ਕਰਕੇ ਆਏ।
ਤਿੰਨ ਬੂਜਿਓ ਸਭ ਕਹਿਤ ਸੁਣਾਏ।
ਹੁਣ ਉਹ ਆ ਕੇ ਭਾਈ ਬਿਧੀ ਚੰਦ ਜੀ ਦੇ ਬਾਬਤ ਪੁੱਛਦੇ ਨੇ ਕਿ ਤੁਸੀਂ ਕੌਣ ਹੋ। ਵੇਖਿਆ ਕਿ ਭਾਈ ਬਿਧੀ ਚੰਦ ਜੀ ਦਾ ਪਹਿਰਾਵਾ ਬੜੀ ਲੰਬੀ ਪੁਸ਼ਾਕ ਪਹਿਨੀ ਹੈ, ਬੜੇ ਵੱਡੇ ਵੱਡੇ ਲੜਾਂ ਵਾਲੀ ਪੱਗ ਜਿਹੜੀ ਆ ਉਹ ਸਿਰ 'ਤੇ ਬੰਨੀ ਹੈ, ਨੋਕ ਵਾਲੀ ਜੁੱਤੀ ਪਹਿਨੀ ਹੈ, ਬੜਾ ਅਨੋਖਾ ਹੀ ਵੇਸ਼ਭੂਸ਼ਾ ਬਣਾਈ ਹੈ। ਵੇਖ ਕਰਕੇ ਹੁਣ ਜਿਹੜੇ ਉੱਥੇ ਲੋਕ ਪਹੁੰਚਦੇ ਉਹ ਭਾਈ ਬਿਧੀ ਚੰਦ ਜੀ ਤੋਂ ਪੁੱਛਦੇ ਹਨ।
ਖੋਜੀ ਗਣਕ ਗੁਣੀ ਵੱਡ ਮੈਂ ਹੋ।
ਪੁੱਛਦੇ ਨੇ ਕਿ ਭਾਈ ਤੂੰ ਕੌਣ ਹੈ, ਤੂੰ ਕਿਵੇਂ ਇੱਥੇ ਆਇਆ। ਅਤੇ ਹੁਣ ਭਾਈ ਬਿਧੀ ਚੰਦ ਜੀ ਆਪਣਾ ਨਾਮ ਦੱਸਦੇ ਨੇ, ਕਹਿਣ ਲੱਗੇ ਮੈਂ ਇੱਕ ਖੋਜੀ ਹਾਂ, ਗਣਕ ਜੋਤਸ਼ੀ ਹਾਂ, ਇਹ ਗੁਣ ਮੇਰੇ ਵਿੱਚ ਵੱਡੇ ਗੁਣ ਹਨ, ਮੈਂ ਜੋਤਸ਼ੀ ਅਤੇ ਖੋਜੀ ਹਾਂ।
ਗਈ ਵਸਤ ਕੋ ਸੋਧ ਬਤੇਓ।
ਜਿਹੜੇ ਕੋਈ ਵਸਤੂ ਚਲੀ ਜਾਵੇ, ਕੋਈ ਚੁਰਾ ਲਵੇ, ਕਿਸੇ ਦੀ ਖੋਜ ਆਵੇ, ਉਹਦੇ ਬਾਬਤ ਮੈਂ ਦੱਸ ਦਿੰਦਾ ਹਾਂ।
ਕੀ ਚਿਤ ਪਾਖਤ ਗਿਓ ਹਮਾਰੂ।
ਤੇ ਹੁਣ ਕਹਿਣ ਲੱਗੇ ਕੇਚਿਤ ਭਾਖਤ ਗਇਓ ਹਮਾਰੋ। ਹੁਣ ਕਈ ਪੁੱਛਣ ਲੱਗੇ ਜਿਹੜੇ ਉੱਥੇ ਲੋਕ ਆਏ, ਜਦੋਂ ਭਾਈ ਬਿਧੀ ਚੰਦ ਜੀ ਨੇ ਦੱਸਿਆ ਕਿ ਮੈਂ ਜੋਤਸ਼ੀ ਹਾਂ, ਖੋਜੀ ਹਾਂ, ਜੋਤਿਸ਼ ਵਿੱਦਿਆ ਜਾਣਦਾ, ਆਪਣੀ ਜੋਤਿਸ਼ ਵਿੱਦਿਆ ਦੇ ਦੁਆਰਾ ਜਿਹੜੀਆਂ ਗੁਆਚੀਆਂ ਹੋਈਆਂ ਚੀਜ਼ਾਂ ਨੇ ਉਹਨਾਂ ਦੇ ਬਾਬਤ ਦੱਸ ਦੇਣਾ। ਹੁਣ ਕਈ ਲੋਕ ਉੱਥੇ ਭਾਈ ਬਿਧੀ ਚੰਦ ਜੀ ਨੂੰ ਪੁੱਛਣ ਲੱਗੇ ਕਿ ਕਈ ਵਸਤੂਆਂ ਜਿਹੜੀਆਂ ਸਾਡੀਆਂ ਗੁੰਮ ਗਈਆਂ, ਦੁਬਾਰਾ ਪ੍ਰਾਪਤ ਨਹੀਂ ਹੋਈਆਂ, ਉਹਦੇ ਬਾਬਤ ਜਾਣਨ ਲੱਗੇ।
ਦਿਓ ਬਤਾਏ ਜੇ ਗਣਕੇ ਉਚਾਰੂ।
ਤੇ ਕਹਿਣ ਲੱਗੇ ਜੇ ਤੁਸੀਂ ਆਪਣੇ ਆਪ ਨੂੰ ਜੋਤਿਸ਼ੀ ਕਹਿੰਦੇ ਹੋ, ਤੁਸੀਂ ਜੋਤਿਸ਼ ਵਿੱਦਿਆ ਜਾਣਦੇ ਹੋ, ਤੇ ਉਹ ਜੋਤਿਸ਼ ਵਿੱਦਿਆ ਦੇ ਦੁਆਰਾ ਸਾਡੀਆਂ ਵੀ ਗੁੰਮ ਹੋਈਆਂ ਜਿਹੜੀਆਂ ਚੀਜ਼ਾਂ ਹਨ ਉਹਨਾਂ ਦੇ ਬਾਬਤ ਦੱਸਣਾ ਕਰੋ।
ਸੁਣ ਕਰ ਸੰਗਰੀ ਹੱਥ ਲਗਾਵੇ।
ਤੇ ਹੁਣ ਭਾਈ ਬਿਧੀ ਚੰਦ ਜੀ ਜਿਵੇਂ ਜੋਤਿਸ਼ੀ ਕਰਦੇ ਨੇ ਨਾ, ਖੋਜੀ ਜਿਵੇਂ ਕਰਦੇ ਨੇ, ਉਸੇ ਤਰ੍ਹਾਂ ਜਿਹੜੀ ਸੰਗਲੀ ਸੀ ਕੋਲ ਮੋਢੇ 'ਤੇ ਲਟਕਾਈ ਹੋਈ, ਅਤੇ ਭਾਈ ਬਿਧੀ ਚੰਦ ਜੀ ਨੇ ਉਹ ਜਿਹੜੀ ਸੰਗਲੀ ਸੀ ਉਹ ਹੱਥ ਵਿੱਚ ਪਕੜ ਲਈ, ਪਕੜ ਕਰਕੇ ਉਹਨੂੰ ਵੇਖਣ ਲੱਗ ਪਏ।
ਸੁੰਗਤ ਤਿਸ ਕੋ ਬਹੁਰ ਬਤਾਵੇ।
ਤੇ ਉਹਨੂੰ ਸੰਗਲੀ ਨੂੰ ਸੁੰਗ ਕਰਕੇ ਫਿਰ ਦੱਸਦੇ ਹਨ।
ਬੜੇ ਉਪਾਅ ਕਰੇ ਧਨ ਪਾਇਓ।
ਕਹਿਣ ਲੱਗੇ ਭਾਈ ਬੜੇ ਯਤਨ ਕਰਕੇ ਤੁਸੀਂ ਧਨ ਪਾਇਆ ਸੀ, ਪ੍ਰਾਪਤ ਕੀਤਾ ਸੀ, ਬੜਾ ਯਤਨ ਕਰਕੇ ਉਹ ਜਿਹੜਾ ਧਨ ਤੁਸੀਂ ਪ੍ਰਾਪਤ ਕੀਤਾ ਸੀ।
ਬਿਖਮ ਸਥਾਨ ਗਇਓ ਕਿਤ ਤਾਇਓ।
ਤੇ ਉਹ ਬੜਾ ਬਿਖਮ ਸਥਾਨ, ਬੜੇ ਔਖੇ ਥਾਂ ਦੇ ਵਿੱਚ ਲੈ ਕੇ ਕੋਈ ਦੌੜ ਗਿਆ। ਭਾਈ ਬਿਧੀ ਚੰਦ ਜੀ ਹੁਣ ਸਾਰਾ ਦੱਸ ਰਹੇ ਸੰਗਲੀ ਨੂੰ ਸੁੰਘ ਕਰਕੇ, ਕਹਿੰਦੇ ਕਿ ਜਿਹੜਾ ਧਨ ਤੁਸੀਂ ਬੜਾ ਔਖੇ ਹੋ ਕੇ ਕਮਾਇਆ ਸੀ ਉਹਨੂੰ ਕੋਈ ਬੜਾ ਔਖੇ ਥਾਂ 'ਤੇ ਕੋਈ ਲੈ ਕੇ ਦੌੜ ਗਿਆ ਹੈ।
ਕਹਿ ਕੋ ਕੁਛ, ਕਹਿ ਕੋ ਕੁਛ ਕਹੀ।
ਕਿਸੇ ਨੂੰ ਕੁਛ ਦੱਸਦੇ ਨੇ, ਕਿਸੇ ਨੂੰ ਕੁਝ ਦੱਸਦੇ ਹਨ ਇਸ ਪ੍ਰਕਾਰ ਦੇ ਨਾਲ।
ਸੁਣ ਸੁਣ ਲੋਕ ਅਚੰਬੋ ਲਈ।
ਤੇ ਜਿਹੜੇ ਲੋਕ ਨੇ ਸੁਣ ਸੁਣ ਕੇ ਬੜੇ ਹੈਰਾਨ ਹੁੰਦੇ, ਜਦੋਂ ਭਾਈ ਬਿਧੀ ਚੰਦ ਜੀ ਦੱਸਦੇ ਨੇ ਉਹਨੂੰ ਗੁਆਚੀਆਂ ਹੋਈਆਂ ਚੀਜ਼ਾਂ ਦੇ ਬਾਬਤ, ਕਿਉਂਕਿ ਸਤਿਗੁਰੂ ਸਾਹਿਬ ਜੀ ਦਾ ਅੰਮ੍ਰਿਤਮਈ ਬਾਣੀ ਜਪਜੀ ਸਾਹਿਬ ਜੀ ਦੇ ਅੰਦਰ ਆਪਾਂ ਸਰਵਣ ਕਰਦੇ ਹਾਂ, ਪੜ੍ਹਦੇ ਹਾਂ ਕਿ ਸਤ ਸੰਗਤ ਕਰਨ ਦਾ, ਗੁਰੂ ਕੀ ਸੰਗਤ ਕਰਨ ਦਾ, ਗੁਰੂ ਕੀ ਸੇਵਾ ਕਰਨ ਦਾ ਮਹਾਤਮ ਕਿੰਨਾ। ਪਾਤਸ਼ਾਹ ਕਹਿੰਦੇ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲ ਆਕਾਸ਼, ਸੁਣਿਆ ਦੀਪ ਲੋਹ ਪਾਤਾਲ, ਸੁਣਿਆ ਪੋਹ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਗੁਰੂ ਕੀ ਬਾਣੀ, ਗੁਰੂ ਕਾ ਜਸ ਸੁਣਨ ਦੇ ਨਾਲ ਸਿੱਧਾਂ ਪੀਰਾਂ ਵਾਲੀ ਅਵਸਥਾ, ਦੇਵਤਿਆਂ ਵਾਲੀ ਅਵਸਥਾ, ਸੁਤੇ ਸਿੱਧ ਪ੍ਰਾਪਤ ਹੋ ਜਾਂਦੀ ਹੈ। ਧਰਤੀਆਂ ਦਾ, ਪਤਾਲਾਂ ਦਾ, ਆਕਾਸ਼ ਦਾ ਸੁਤੇ ਸਿੱਧ ਗਿਆਨ ਪ੍ਰਾਪਤ ਹੋ ਜਾਂਦਾ, ਖੰਡਾਂ ਬ੍ਰਹਿਮੰਡਾਂ ਦੇ ਬਾਬਤ ਸੋਝੀ ਆ ਜਾਂਦੀ ਹੈ। ਇਤਨਾ ਮਹਾਤਮ ਹੈ ਗੁਰੂ ਕੀ ਬਾਣੀ, ਗੁਰੂ ਕਾ ਜਸ ਸੁਣਨ ਦਾ। ਅਤੇ ਹੁਣ ਭਾਈ ਬਿਧੀ ਚੰਦ ਤਾਂ ਹਰ ਵੇਲੇ ਗੁਰੂ ਸਾਹਿਬ ਜੀ ਦੇ ਕੋਲ ਸੇਵਾ ਵਿੱਚ ਹਾਜ਼ਰ ਰਹਿੰਦੇ, ਅਨਨ ਪਿਆਰੇ ਸੇਵਕ ਸਨ। ਅਤੇ ਹੁਣ ਭਾਈ ਬਿਧੀ ਚੰਦ ਜੀ ਦੱਸਦੇ ਕਿ ਆਹ ਫਲਾਣੀ ਚੀਜ਼ ਤੁਹਾਡੀ ਫਲਾਣੀ ਜਗ੍ਹਾ 'ਤੇ ਪਈ ਹੈ, ਧਨ ਤੁਹਾਡਾ ਫਲਾਣੀ ਤਾਂ 'ਤੇ ਪਿਆ। ਇਸ ਤਰ੍ਹਾਂ ਦੇ ਨਾਲ ਕਿਸੇ ਨੂੰ ਕੁਝ, ਕਿਸੇ ਨੂੰ ਕੁਝ ਦੱਸਦੇ ਹਨ।
ਸੁਣ ਸੁਣ ਲੋਕ ਅਚੰਬੋ ਲਈ।
ਇਹ ਸੁਣ ਸੁਣ ਕੇ ਲੋਕ ਬੜੇ ਹੈਰਾਨ ਹੁੰਦੇ, ਜਦੋਂ ਭਾਈ ਬਿਧੀ ਚੰਦ ਜੀ ਦੱਸਦੇ ਸੁਣ ਸੁਣ ਕੇ ਜਿਹੜੇ ਲੋਕ ਨੇ ਬੜੇ ਹੈਰਾਨ ਹੁੰਦੇ ਹਨ।
ਹੀਰਨ ਵੇਸ਼ ਹੱਥ ਬਹੁ ਮਿਲੇ।
ਇਸ ਪ੍ਰਕਾਰ ਦੇ ਨਾਲ ਜਿਹੜੇ ਹੋਰ ਨੇ ਜਿਹੜੇ ਵੇਸ਼ ਕਹਿਣ ਲੱਗੇ ਉਹ ਆ ਕਰਕੇ ਬਹੁਤ ਸਾਰੇ ਲੋਕ ਜਿਹੜੇ ਉਹ ਆ ਕੇ ਮਿਲੇ ਹਨ।
ਖਰੀ ਕਿਤਕ ਬਾਤਨ ਰਸ ਢਲੀ,
ਕਈ ਉੱਥੇ ਖੜੇ ਉਹ ਭਾਈ ਬਿਧੀ ਜੰਦ ਜੀ ਦੀਆਂ ਗੱਲਾਂ ਸੁਣ ਕੇ ਉਹਦੇ ਵਿੱਚੋਂ ਰਸ ਲੈਂਦੇ ਆਨੰਦ ਮਾਣਦੇ। ਬੜੇ ਬੜੇ ਲੋਕ ਚੱਲ ਕੇ ਆਉਂਦੇ ਭਾਈ ਬਿਧੀ ਚੰਦ ਜੀ ਨੂੰ ਵੇਖਣ ਵਾਸਤੇ, ਕੋਈ ਆ ਕੇ ਆਪਣੀ ਗੁਆਚੀ ਚੀਜ਼ ਦੇ ਬਾਬਤ ਪੁੱਛਦਾ, ਕੋਈ ਭਾਈ ਬਿਧੀ ਚੰਦ ਜੀ ਦੀਆਂ ਗੱਲਾਂ ਸੁਣਨ ਵਾਸਤੇ ਖੜਾ, ਬੜਾ ਰਸ ਲੈਂਦੇ ਆਨੰਦ ਮਾਣਦੇ ਗੱਲਾਂ ਦੇ ਵਿੱਚ।
ਬੈਠ ਦਿਖਾਵਤ ਆਪਾ ਉੱਚੋ,
ਤੇ ਹੁਣ ਭਾਈ ਬਿਧੀ ਚੰਦ ਜੀ ਉੱਚੀ ਥਾਂ ਤੇ ਕੰਧ ਤੇ ਚੜ ਕੇ ਤਾਂ ਬੈਠੇ ਨੇ ਕਿ ਤਾਂ ਕਿ ਦੂਰੋਂ ਦੂਰੋਂ ਲੋਕ ਮੈਨੂੰ ਵੇਖ ਸਕਣ। ਹੁਣ ਆਪਣਾ ਆਪ ਦਿਖਾਉਣ ਵਾਸਤੇ ਉੱਚੀ ਥਾਂ ਤੇ ਚੜ ਕੇ ਭਾਈ ਬਿਧੀ ਚੰਦ ਜੀ ਬੈਠੇ ਹੋਏ ਹਨ।
ਲਗੀ ਬਿਲੋਕਨ ਤੈ ਜੋ ਪਹੁੰਚੇ,
ਤੇ ਜਿਹੜੇ ਹੁਣ ਉੱਥੇ ਲੋਕ ਸਨ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਸਾਰੇ ਵੇਖ ਰਹੇ ਹਨ ਭਾਈ ਬਿਧੀ ਚੰਦ ਜੀ ਨੂੰ।
ਚਾਰੂ ਮੁਕਰ ਇੱਕ ਧਰਿਓ ਅਗਾਰੇ,
ਤੇ ਹੁਣ ਭਾਈ ਬਿਧੀ ਚੰਦ ਜੀ ਨੇ ਇੱਕ ਬੜਾ ਸੁੰਦਰ ਸ਼ੀਸ਼ਾ ਆਪਣੇ ਅੱਗੇ ਰੱਖਿਆ ਹੋਇਆ ਸੀ।
ਬਾਰ ਬਾਰ ਮੁਖ ਚਾਰੂ ਨਿਹਾਰੇ,
ਤੇ ਉਹ ਸ਼ੀਸ਼ੇ ਦੇ ਵਿੱਚੋਂ ਆਪਣਾ ਸੋਹਣਾ ਸੁੰਦਰ ਮੁਖ ਬਾਰ ਬਾਰ ਵੇਖਦੇ, ਵਾਰ ਵਾਰ ਵੇਖ ਕਰਕੇ ਉਸ ਸ਼ੀਸ਼ੇ ਦੇ ਵਿੱਚੋਂ।
ਸ਼ਮਸ ਸੁਧਾਰੇ ਉੱਚ ਚੜਾਏ,
ਜਿਹੜੀ ਦਾੜੀ ਉੱਚੀ ਚੁੱਕ ਕੇ ਭਾਈ ਬਿਧੀ ਚੰਦ ਜੀ ਨੇ ਬੰਨੀ ਸੀ, ਜਿਹੜਾ ਜੋਤਸ਼ੀਆਂ ਵਾਲਾ ਖੋਜੀਆਂ ਵਾਲਾ ਵੇਸ ਬਣਾਇਆ ਸੀ, ਦਾੜਾ ਉੱਚਾ ਚੁੱਕ ਕੇ ਬੰਨ ਕੇ ਉਹ ਸ਼ੀਸ਼ੇ ਦੇ ਵਿੱਚੋਂ ਵੇਖ ਕੇ ਉਹਨਾਂ ਉਹਨੂੰ ਉੱਚਾ ਚੁੱਕ ਕੇ ਚੰਗੀ ਤਰ੍ਹਾਂ ਸਵਾਰਦੇ ਹਨ।
ਪਕਰੇ ਸੰਗਰੀ ਹੱਥ ਕਦਾਏ,
ਤੇ ਕਦੇ ਹੱਥ ਵਿੱਚ ਸੰਗਲੀ ਫੜ ਲੈਂਦੇ, ਕਦੇ ਮੋਢੇ ਤੇ ਲਟਕਾ ਲੈਂਦੇ, ਕਦੇ ਹੱਥ ਦੇ ਵਿੱਚ ਸੰਗਲੀ ਫੜ ਲੈਂਦੇ ਹਨ।
ਦਾਸ ਦਰੋਗੇ ਕੋ ਇੱਕ ਆਇਓ,
ਹੁਣ ਦਰੋਗੇ ਦਾ ਇੱਕ ਸੇਵਕ ਸੀ, ਹੁਣ ਉਹ ਦਰੋਗੇ ਦਾ ਸੇਵਕ ਉਸ ਥਾਂ ਤੇ ਚੱਲ ਕੇ ਪਹੁੰਚਿਆ ਜਿੱਥੇ ਬਹੁਤ ਲੋਕਾਂ ਦੀ ਭੀੜ ਇਕੱਠੀ ਹੋਈ ਸੀ, ਜਿੱਥੇ ਭਾਈ ਬਿਧੀ ਚੰਦ ਜੀ ਬੈਠੇ ਹਨ।
ਪੀਰ ਹੀਰ ਲਖ ਬੀਬੀਰ ਮਾਇਓ,
ਤੇ ਹੁਣ ਉਹ ਭੀੜ ਨੂੰ ਵੇਖ ਕੇ ਜਿਹੜਾ ਦਰੋਗੇ ਦਾ ਨੌਕਰ ਸੀ, ਉਹਦਾ ਸੇਵਕ ਸੀ, ਉਹ ਵੇਖ ਕੇ ਬੜਾ ਹੈਰਾਨ ਹੋਇਆ, ਉਹ ਵੀ ਦੇਖਣ ਵਾਸਤੇ ਅੱਗੇ ਵਧਿਆ।
ਗਇਓ ਨਿਕਟ ਬੂਝਿਓ ਇਹ ਕੌਣ,
ਹੁਣ ਉਹ ਚੱਲ ਕੇ ਨੇੜੇ ਗਿਆ ਜਿੱਥੇ ਭਾਈ ਬਿਧੀ ਚੰਦ ਜੀ ਉੱਚੀ ਥਾਂ ਤੇ ਬੈਠੇ ਲੋਕਾਂ ਦੀ ਭੀੜ ਇਕੱਠੀ ਹੋਈ ਹੈ, ਉੱਥੇ ਪਹੁੰਚ ਕਰਕੇ ਪੁੱਛਣ ਲੱਗਾ ਕਿ ਇਹ ਕੌਣ ਹੈ।
ਬੀਸ ਅਜਾਇਬ ਕਿਸ ਪੁਰ ਪੌਣ,
ਕਹਿਣ ਲੱਗੇ ਬੜਾ ਅਜੀਬੋ ਗਰੀਬ ਵੇਸ ਬਣਾਇਆ, ਬੜਾ ਅਜੀਬ ਤਰ੍ਹਾਂ ਦਾ ਵੇਸ ਹੈ ਇਹਦਾ, ਇਹ ਕਿਹੜੇ ਦੇਸ਼ ਦਾ ਕਿਸ ਇਲਾਕੇ ਦਾ ਨਗਰ ਦਾ ਰਹਿਣ ਵਾਲਾ ਹੈ।
ਸੁਣ ਕੇ ਬੋਲਤ ਭਾਤੀ ਸਬੀਰਾ,
ਤੇ ਜਦੋਂ ਹੁਣ ਇਸ ਦਰੋਗੇ ਦੇ ਸੇਵਕ ਨੇ ਨੌਕਰ ਨੇ ਪੁੱਛਿਆ ਤੇ ਸੁਣ ਕਰਕੇ ਬੋਲੇ ਭਾਈ ਬਿਧੀ ਚੰਦ ਜੀ, ਕਹਿਣ ਲੱਗੇ
ਖੋਜੀ ਗਣਕ ਨਾਮ ਹੈ ਮੇਰਾ,
ਕਹਿਣ ਲੱਗੇ ਕਿ ਗਣਕ ਖੋਜੀ ਨਾਮ ਹੈ ਮੇਰਾ, ਗਣਕ ਕਰਕੇ ਮੈਨੂੰ ਲੋਕ ਖੋਜੀ ਕਰਕੇ ਬੁਲਾਉਂਦੇ ਹਨ।
ਦੂਰ ਦੇਸ਼ ਜੰਗਲ ਹਮਰਾਏ,
ਜੰਗਲ ਦਾ ਇਲਾਕਾ ਦੂਰ ਦੇਸ਼ ਹੈ ਸਾਡਾ, ਜੰਗਲ ਦਾ ਇਲਾਕਾ ਭਾਵ ਆ ਜਿਹੜਾ ਮਾਲਵਾ ਇਲਾਕਾ, ਬਠਿੰਡੇ ਤੋਂ ਲੈ ਕੇ ਸੰਗਰੂਰ ਬਰਨਾਲਾ ਪਟਿਆਲਾ ਇਹਨੂੰ ਜੰਗਲ ਦਾ ਦੇਸ਼ ਕਿਹਾ ਜਾਂਦਾ ਸੀ, ਬਹੁਤ ਸਾਰਾ ਜੰਗਲ ਨਵਾਂ ਇਲਾਕਾ ਸੀ ਇਹ, ਸੋ ਇਹ ਜੰਗਲ ਦਾ ਇਲਾਕਾ ਵੱਸਦਾ ਸੀ। ਕਹਿਣ ਲੱਗੇ ਮੇਰਾ ਬਹੁਤ ਦੂਰ ਦਾ ਦੇਸ਼ ਹੈ, ਭਾਵ ਮਾਲਵੇ ਤੋਂ ਮਾਲਵਾ ਇਲਾਕਾ ਮੇਰਾ ਹੈ।
ਗੁਣ ਆਪਣੋ ਦਿਖਰਾਇਓ ਚਾਈ,
ਮੈਂ ਆਪਣੇ ਗੁਣ ਪ੍ਰਗਟ ਕਰਨ ਵਾਸਤੇ ਜਿਹੜੀ ਮੈਂ ਜੋਤਿਸ਼ ਵਿਦਿਆ ਜਾਣਦਾ, ਜਿਹੜੀ ਖੋਜ ਦੇ ਬਾਬਤ ਮੈਂ ਜਾਣਦਾ, ਉਹ ਆਪਣਾ ਗੁਣ ਪ੍ਰਗਟ ਕਰਨ ਵਾਸਤੇ ਜਣਾਉਣ ਵਾਸਤੇ ਮੈਂ ਇੱਥੇ ਪਹੁੰਚਿਆ ਹਾਂ।
ਸੁਣ ਕਰ ਦਾਸ ਅਚੰਬੋ ਪਇਓ,
ਤੇ ਜਿਹੜਾ ਉਹ ਦਰੋਗੇ ਦਾ ਨੌਕਰ ਸੀ ਸੇਵਕ ਸੀ ਉਹ ਸੁਣ ਕੇ ਬੜਾ ਹੈਰਾਨ ਹੋਇਆ।
ਬੋਲਣ ਬੀਸ ਬੀਸ ਬਾਪ ਨਹੀਂ ਓ,
ਕਹਿਣ ਲੱਗੇ ਕਿ ਇਹਦਾ ਵੇਸ ਵੀ ਨਵਾਂ ਹੀ ਹੈ, ਦਾੜਾ ਉੱਪਰ ਚੁੱਕ ਕੇ ਬੰਨਿਆ, ਬੜੀ ਵੱਡੀ ਪੱਗ ਕਈ ਲੜਾਂ ਵਾਲੀ ਬੰਨੀ ਹੈ, ਲੰਬਾ ਚੋਲਾ ਪਹਿਨਿਆ, ਨੋਕਦਾਰ ਚੁੱਤੀ ਪਾਈ ਹੈ, ਤੇ ਇਹਦਾ ਜਿਹੜਾ ਬੋਲਣ ਦਾ ਤਰੀਕਾ ਵੀ ਵੱਖਰਾ, ਕਿਉਂਕਿ ਮਾਲਵੇ ਇਲਾਕੇ ਦੀ ਬੋਲੀ ਭਾਸ਼ਾ ਉਸ ਹਿਸਾਬ ਦੀ। ਕਹਿਣ ਲੱਗਾ ਇਹਦਾ ਬੋਲਣ ਦਾ ਜਿਹੜਾ ਤਰੀਕਾ ਉਹ ਵੀ ਵੱਖਰਾ ਹੈ।
ਏਠਾਂ ਹਜ਼ਰਤ ਕੋ ਇੱਕ ਕੋਰਾ,
ਕਹਿਣ ਲੱਗਾ ਹੁਣ ਉਹ ਜਿਹੜਾ ਸੇਵਕ ਸੀ ਦਰੋਗੇ ਦਾ ਨੌਕਰ, ਉਹ ਕਹਿਣ ਲੱਗਾ ਕਿ ਇੱਥੇ ਇੱਕ ਬਾਦਸ਼ਾਹ ਦਾ ਘੋੜਾ ਸੀ,
ਲੀ ਤਸਕਰ ਗਮਨਿਓ ਕਿਤੇ ਓਰਾ,
ਕਿਸੇ ਚੋਰ ਨੇ ਬਾਦਸ਼ਾਹ ਦਾ ਉਹ ਘੋੜਾ ਚੁਰਾ ਲਿਆ, ਤੇ ਘੋੜਾ ਚਰਾ ਕੇ ਕਿਸੇ ਦੂਰ ਇਲਾਕੇ ਵਿੱਚ ਲੈ ਕੇ ਚਲਾ ਗਿਆ ਹੈ।
ਸਰਬ ਰੀਤ ਕੇ ਗੁਣੀ ਬੁਲਾਏ,
ਬਾਦਸ਼ਾਹ ਨੇ ਬੜੇ ਬੜੇ ਗੁਣੀ ਜਿਹੜੇ ਖੋਜੀ ਸਨ, ਬੜੇ ਬੜੇ ਜੋਤਿਸ਼ ਵਿਦਿਆ ਦੇ ਵਿੱਚ ਨਿਪੁੰਨ ਸਨ, ਬੜੇ ਜਿਹੜੇ ਆਪਣੇ ਆਪ ਨੂੰ ਮਾਹਿਰ ਰਖਵਾਉਂਦੇ ਸਨ, ਬੜੇ ਬੜੇ ਜੋਤਸ਼ੀ, ਬੜੇ ਬੜੇ ਨਿਪੁੰਨ ਜਿਹੜੇ ਗੁਣੀ ਸਨ, ਉਹ ਜੋਤਸ਼ੀ ਖੋਜੀ ਬੁਲਾਏ।
ਕਿਸ ਹੋਂ ਤੇ ਨੈ ਗਿਓ ਬਤਾਏ,
ਪਰ ਕਿਸੇ ਦੇ ਕੋਲੋਂ ਵੀ ਘੋੜੇ ਦੇ ਬਾਬਤ ਦੱਸਿਆ ਨਹੀਂ ਗਿਆ। ਬੜੇ ਬੜੇ ਇੱਥੇ ਨਜੂਮੀ, ਬੜੇ ਖੋਜੀ ਚੱਲ ਕੇ ਆਏ ਜੋਤਿਸ਼ ਵਿਦਿਆ ਨੂੰ ਜਾਣਨ ਵਾਲੇ, ਪਰ ਕਿਸੇ ਦੇ ਕੋਲੋਂ ਵੀ ਘੋੜੇ ਦੇ ਬਾਬਤ ਬਾਦਸ਼ਾਹ ਨੂੰ ਨਹੀਂ ਦੱਸਿਆ ਗਿਆ।
ਜੋ ਹੋਏ ਤੁਰੰਗ ਬਤਾਵਨ ਹਾਰੇ,
ਜਿਹੜਾ ਹੁਣ ਕੋਈ ਘੋੜੇ ਦੇ ਬਾਬਤ ਦੱਸ ਸਕਦਾ ਹੋਵੇ, ਕੋਈ ਚੰਗਾ ਖੋਜੀ ਹੋਵੇ, ਜੋਤਿਸ਼ ਵਿਦਿਆ ਨੂੰ ਜਾਣਦਾ ਹੋਵੇ, ਜਿਹਦੀ ਖੋਜ ਪੱਕੀ ਹੋਵੇ, ਐਸਾ ਜਿਹੜਾ ਕੋਈ ਖੋਜੀ ਹੈ,
ਤਿਸ ਕੋ ਚਾਹਤ ਸ਼ਾਹ ਉਦਾਰ,
ਬਾਦਸ਼ਾਹ ਐਸੇ ਖੋਜੀ ਦੀ ਭਾਲ ਵਿੱਚ ਹੈ। ਬਾਦਸ਼ਾਹ ਵੀ ਚਾਹੁੰਦਾ ਕੋਈ ਐਸਾ ਚੰਗਾ ਖੋਜੀ ਮਿਲ ਜਾਏ, ਕੋਈ ਜੋਤਿਸ਼ ਵਿਦਿਆ ਨੂੰ ਜਾਣਨ ਵਾਲਾ ਜਿਹੜਾ ਮੇਰੇ ਘੋੜੇ ਦੇ ਬਾਬਤ ਦੱਸ ਦੇ, ਐਸੇ ਜੋਤਿਸ਼ੀ ਦੀ ਬਾਦਸ਼ਾਹ ਨੂੰ ਭਾਲ ਹੈ।
ਤੋ ਮੈਂ ਜੇ ਗੁਣ ਦਿਓ ਬਤਾਏ,
ਇਸ ਕਰਕੇ ਐ ਖੋਜੀ ਹੈ ਗਣਕ, ਜਿਹੜੇ ਤੇਰੇ ਵਿੱਚ ਗੁਣ ਨੇ, ਜਿਹੜੇ ਗੁਣਾਂ ਦੇ ਬਾਬਤ ਤੂੰ ਦੱਸ ਰਿਹਾ, ਜਿਹੜੇ ਇਹ ਤੇਰੇ ਗੁਣ ਹਨ, ਮੈਂ ਜਾ ਕਰਕੇ ਜੇਕਰ ਬਾਦਸ਼ਾਹ ਨੂੰ ਦੱਸ ਦੇਵਾਂ।
ਕਰੇ ਸ਼ਾਹ ਕੋ ਸੁਧ ਹਮ ਜਾਏ,
ਇਹ ਸਾਰੀ ਜਿਹੜੀ ਖਬਰ ਹੈ ਤੇਰੇ ਬਾਬਤ ਮੈਂ ਬਾਦਸ਼ਾਹ ਨੂੰ ਦਿੰਦਾ ਹਾਂ।
ਕਹਿਤ ਪਿਓ ਜੋ ਖੋਜੀ ਬ੍ਰਿੰਦ,
ਤੇ ਹੁਣ ਜਿਹੜੇ ਬਹੁਤ ਸਾਰੇ ਉਹ ਖੋਜੀ ਸਨ, ਜਿਹੜੇ ਖੋਜੀ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੇ, ਚੰਗੀ ਜੋਤਿਸ਼ ਵਿਦਿਆ ਜਾਣਨ ਵਾਲੇ, ਖੋਜ ਕਰਨ ਵਾਲੇ ਜਿਹੜੇ ਮਾਹਿਰ ਸਨ,
ਨੈ ਮੋਏ ਜਾਨੋ ਤਿਨ ਮਾਨਿੰਦ।
ਹੁਣ ਭਾਈ ਬਿਧੀ ਚੰਦ ਜੀ ਇਹ ਗੱਲ ਕਹਿ ਰਹੇ ਨੇ, ਕਹਿਣ ਲੱਗੇ ਦਰੋਗੇ ਦੇ ਨੌਕਰ ਨੂੰ, ਸੇਵਕ ਨੂੰ, ਕਹਿੰਦੇ ਜਿਹੜੇ ਤੂੰ ਕਹਿੰਦਾ ਨਾ ਪਹਿਲਾਂ ਬਾਦਸ਼ਾਹ ਨੇ ਬੜੇ ਜੋਤਿਸ਼ੀ ਬੁਲਾਏ, ਬੜੇ ਬੜੇ ਖੋਜੀ ਆਏ, ਜੋਤਿਸ਼ ਵਿਦਿਆ ਜਾਣਨ ਵਾਲੇ ਜਿਹੜੇ ਬੜੇ ਨਿਪੁੰਨ ਸਨ, ਉਹਨਾਂ ਖੋਜੀਆਂ ਦੇ ਵਿੱਚੋਂ ਮੈਨੂੰ ਨਾ ਜਾਣਨਾ ਕਰ, ਤੂੰ ਇਉਂ ਨਾ ਸਮਝੀ ਕਿ ਜਿਵੇਂ ਉਹ ਖੋਜੀ ਜੋਤਿਸ਼ ਵਿਦਿਆ ਵਾਲੇ ਆਏ ਤੇ ਉਹਨਾਂ ਵਰਗਾ ਮੈਂ ਹੋਵਾਂਗਾ, ਨਹੀਂ ਮੈਂ ਉਹਨਾਂ ਵਿੱਚੋਂ ਨਹੀਂ, ਮੈਨੂੰ ਉਹਨਾਂ ਵਰਗਾ ਨਾ ਸਮਝ।
ਮੈਂ ਸੁਗੰਧ ਥਲ ਲੀਤ ਬਤਾਵੋ,
ਮੈਂ ਤਾਂ ਥਾਂ ਸੁੰਘ ਕੇ ਦੱਸ ਦੇਣਾ, ਜਿੱਥੋਂ ਕੋਈ ਚੀਜ਼ ਚੋਰੀ ਹੋ ਜਾਵੇ ਨਾ, ਉਹ ਥਾਂ ਨੂੰ ਮੈਂ ਸੁੰਘ ਕੇ ਉਹ ਚੀਜ਼ ਦੇ ਬਾਬਤ ਦੱਸ ਦਿੰਦਾ ਹਾਂ।
ਸੁਧ ਪਤਾਲ ਗਗਨ ਕੀ ਪਾਵੋ,
ਮੈਂ ਤਾਂ ਗਗਨ ਤੇ ਪਤਾਲ ਦੀ ਖਬਰ ਸੁਧ ਸਾਰ ਜਾਣਦਾ, ਉਹਦੇ ਬਾਬਤ ਵੀ ਦੱਸ ਸਕਦਾ ਹਾਂ।
ਮੈਂ ਖੋਜਨ ਕਿਆ ਮੋਏ ਆਗੇ,
ਧਰਤੀ ਤੇ ਖੋਜ ਕਰਨੀ ਕਿਹੜੀ ਮੇਰੇ ਵਾਸਤੇ ਵੱਡੀ ਗੱਲ ਹੈ, ਮੈਂ ਤਾਂ ਆਕਾਸ਼ ਪਤਾਲ ਦੀ ਗੱਲ ਦੱਸਦਿਆਂ, ਕੋਈ ਚੀਜ਼ ਆਕਾਸ਼ ਵਿੱਚ ਸਮਾ ਜਾਏ, ਧਰਤੀ 'ਚ ਸਮਾ ਜਾਏ, ਮੈਂ ਤਾਂ ਉਹਦੇ ਬਾਬਤ ਦੱਸਦਿਆਂ, ਤੇ ਧਰਤੀ ਤੇ ਗੁੰਮੀ ਹੋਈ ਚੀਜ਼ ਤਾਂ ਲੱਭਣੀ ਮੇਰੇ ਵਾਸਤੇ ਕੋਈ ਬਹੁਤੀ ਔਖੀ, ਕੋਈ ਵੱਡੀ ਗੱਲ ਨਹੀਂ।
ਦਿਓ ਬਤਾਏ ਚੋਰ ਜਿਮ ਲਾਗੇ,
ਜਿਵੇਂ ਉਹ ਚੋਰ ਨੇ ਚੋਰੀ ਕੀਤੀ ਹੈ, ਉਹ ਚੋਰ ਦੇ ਬਾਬਤ ਮੈਂ ਦੱਸ ਸਕਦਾ ਹਾਂ।
ਹਜ਼ਰਤ ਕੋ ਜੈ ਪਹੁੰਚਿਓ ਘੋੜਾ,
ਹਜ਼ਰਤ ਦਾ ਬਾਦਸ਼ਾਹ ਦਾ ਘੋੜਾ ਜਿੱਥੇ ਚੋਰ ਚੁਰਾ ਕੇ ਲੈ ਗਿਆ, ਜਿਹੜੀ ਥਾਂ ਤੇ ਉਹ ਘੋੜਾ ਰੱਖਿਆ, ਉਹ ਘੋੜੇ ਦੇ ਬਾਬਤ,
ਸਭ ਸੁਧ ਕਉ ਗਇਓ ਜਿਸ ਓਰਾ,
ਜਿਸ ਪਾਸੇ ਜਿਸ ਦਿਸ਼ਾ ਵੱਲ ਗਿਆ, ਜਿਸ ਥਾਂ ਤੇ ਆ ਉਹ ਘੋੜਾ, ਉਹਦੇ ਬਾਬਤ ਮੈਂ ਚੰਗੀ ਤਰ੍ਹਾਂ ਸਾਰਾ ਕੁਝ ਦੱਸ ਸਕਦਾ ਹਾਂ।
ਅਬ ਜੈ ਖਰੋ ਬਤਾਵੋ ਥਾਨ,
ਤੇ ਜਿੱਥੇ ਇਸ ਵਕਤ ਉਹ ਘੋੜਾ ਖੜਾ, ਜਿਸ ਵਕਤ ਆ ਜਿਹੜਾ ਸਮਾਂ ਹੈ, ਇਹ ਸਮੇਂ ਦੇ ਵਿੱਚ ਉਹਨੂੰ ਘੋੜਾ ਜਿੱਥੇ ਹੈ, ਜਿੱਥੇ ਖੜਾ ਬੰਨਿਆ, ਉਹ ਥਾਂ ਦੇ ਬਾਬਤ ਮੈਂ ਦੱਸ ਸਕਦਾ ਹਾਂ।
ਜਿਮਲੇ ਗਮਨਿਓ ਕਰੋ ਬਖਾਨ,
ਜਿਵੇਂ ਉਹ ਚੋਰ ਘੋੜਾ ਲੈ ਕੇ ਗਿਆ, ਉਹ ਵੀ ਸਾਰਾ ਕੁਝ ਦੱਸ ਸਕਦਾ, ਕਿਉਂਕਿ ਭਾਈ ਬਿਧੀ ਚੰਦ ਤਾਂ ਆਪ ਹੀ ਲੈ ਕੇ ਗਏ ਸਨ। ਕਹਿਣ ਲੱਗੇ ਭਾਈ ਜਿਵੇਂ ਘੋੜਾ ਚੋਰੀ ਹੋਇਆ, ਜਿਵੇਂ ਚੋਰੀ ਕੀਤਾ ਗਿਆ, ਲੈ ਕੇ ਗਏ, ਜਿੱਥੇ ਉਹ ਘੋੜਾ ਇਸ ਵਕਤ ਆ, ਉਹ ਸਾਰਾ ਕੁਝ ਮੈਂ ਦੱਸ ਸਕਦਾ ਹਾਂ।
ਬਿਨ ਗੁਣ ਹੀਰੇ ਤਰਕ ਨਾ ਕਰੀਏ,
ਮੇਰੇ ਗੁਣਾਂ ਨੂੰ ਪਰਖਣ ਤੋਂ ਬਿਨਾਂ ਮੇਰੇ ਤੇ ਤਰਕ ਨਾ ਕਰੀ, ਕਿਤੇ ਐਵੇਂ ਮੇਰੇ ਤੇ ਤਰਕਾਂ ਕਰਨ ਲੱਗ ਜਾਏ, ਪਹਿਲਾਂ ਮੇਰੇ ਗੁਣ ਦੀ ਪਰਖ ਕਰ ਲੈ।
ਵੱਡੇ ਵੱਡੇ ਨਰ ਜਗਤ ਵਿਚਰੀਏ,
ਤੇ ਦੁਨੀਆਂ ਦੇ ਵਿੱਚ ਬੜੇ ਬੜੇ ਵੱਡੇ ਲੋਕ ਪਏ ਨੇ, ਦੁਨੀਆਂ ਦੇ ਵਿੱਚ ਇਹ ਨਹੀਂ ਕਿ ਦੁਨੀਆਂ ਦੇ ਵਿੱਚ ਕੋਈ ਜੋਤਿਸ਼ ਵਿੱਦਿਆ ਨੂੰ ਜਾਣਨ ਵਾਲੇ ਕੋਈ ਦੋ ਚਾਰ ਜਾਂ ਕੁਝ ਕੁ ਗਿਣਤੀ ਨੇ ਜਾਂ ਕੁਛ ਜਿਨ੍ਹਾਂ ਦੇ ਵਿੱਚ ਗੁਣ ਨੇ, ਬੜੇ ਬੜੇ ਗੁਣੀ ਲੋਕ ਪਏ ਨੇ, ਬੜੇ ਬੜੇ ਵੱਡੇ ਲੋਕ ਇਸ ਧਰਤੀ ਤੇ ਹਨ।
ਮੈਂ ਰਤਨ ਆਈ ਸਭ ਵਿਦ ਕੋ,
ਇਸ ਧਰਤੀ ਦੇ ਵਿੱਚ ਬਹੁਤ ਸਾਰੇ ਜਿਹੜੇ ਰਤਨ ਨੇ, ਬੇਸ਼ੁਮਾਰ ਰਤਨ ਜਿਹੜੇ ਕੀਮਤੀ ਉਹ ਮੌਜੂਦ ਹਨ।
ਖੋਜੇ ਪਾਵੇ ਗੁਣੀ ਬਿਬਿਦ ਕੇ,
ਜਿਹੜੇ ਖੋਜ ਕਰਦੇ ਨੇ, ਭਾਲ ਕਰਦੇ ਨੇ, ਖੋਜ ਕਰਨ ਵਾਲਿਆਂ ਨੂੰ ਗੁਜੜੇ ਕੀਮਤੀ ਰਤਨ ਨੇ ਉਹ ਪ੍ਰਾਪਤ ਕਰ ਲੈਂਦੇ ਨੇ। ਹੁਣ ਕੋਈ ਪੱਥਰਾਂ ਦੇ ਵਿੱਚ ਉਹ ਪੱਥਰਾਂ ਦੀ ਖੋਜ ਕਰੇ, ਖੋਜ ਕਰਦਿਆਂ ਕਰਦਿਆਂ ਇੱਕ ਦਿਨ ਉਹਨੂੰ ਜਿਹੜੀ ਹੈ ਇਹ ਸੁੱਧ ਹੋ ਜਾਂਦੀ ਹੈ, ਸਾਰ ਹੋ ਜਾਂਦੀ ਹੈ ਕਿ ਜਿਹੜਾ ਪਾਰਸ ਹੈ ਪਾਰਸ ਦੇ ਬਾਬਤ ਉਹ ਜਾਣ ਲੈਂਦਾ। ਪੱਥਰਾਂ ਦੇ ਵਿੱਚੋਂ ਕੀਮਤੀ ਜਿਹੜੇ ਮਹੀਰੇ ਜਵਾਹਰ ਰਤਨ ਹਨ ਉਹਨਾਂ ਦੀ ਭਾਲ ਕਰ ਲੈਂਦਾ। ਇਸ ਤਰ੍ਹਾਂ ਦੇ ਨਾਲ ਖੋਜ ਕਰਨ ਦੇ ਨਾਲ ਜਿਹੜੇ ਉਹ ਬਹੁਤ ਕੀਮਤੀ ਰਤਨ ਨੇ ਉਹਨਾਂ ਨੂੰ ਪਾ ਲਈਦਾ, ਪ੍ਰਾਪਤ ਕਰ ਲਈਦਾ ਹੈ।
ਲਿਆਈ ਸੁਦੀ ਨੂੰ ਹਮ ਬਸ ਨਾਈ,
ਹਾਂ ਮੈਂ ਬਾਦਸ਼ਾਹ ਦਾ ਘੋੜਾ ਚੋਰੀ ਕਿਵੇਂ ਹੋਇਆ, ਕਿਵੇਂ ਚੋਰ ਨੇ ਚੁਰਾਇਆ ਤੇ ਕਿੱਥੇ ਗਿਆ ਉਹਦੇ ਬਾਬਤ ਦੱਸ ਸਕਦਾ, ਪਰ ਮੈਂ ਲਿਆ ਕੇ ਨਹੀਂ ਦੇ ਸਕਦਾ। ਜੇ ਮੈਨੂੰ ਬਾਦਸ਼ਾਹ ਇਹ ਗੱਲ ਕਹੇ ਕਿ ਤੂੰ ਲਿਆ ਕੇ ਦੇ, ਉਹ ਮੈਂ ਪਹਿਲਾਂ ਗੱਲ ਖੋਲਦਾ ਤੇਰੇ ਨਾਲ, ਮੈਂ ਘੋੜੇ ਦੇ ਬਾਬਤ ਤਾਂ ਜ਼ਰੂਰ ਦੱਸ ਦਿਆਂਗਾ, ਪਰ ਜਿਹੜਾ ਘੋੜਾ ਉਹ ਲਿਆ ਕੇ ਮੈਂ ਮੇਰੇ ਦੇਣਾ ਮੇਰੇ ਵਸ ਵਿੱਚ ਨਹੀਂ ਹੈ।
ਘਰੋਂ ਬਤਾਵਨ ਜਿਸ ਥਲ ਮਾਈ,
ਜਿਸ ਥਲ ਤੇ ਜਿਸ ਥਾਂ ਤੇ ਉਹ ਘੋੜਾ ਉਹਦੇ ਬਾਬਤ ਦੱਸ ਦੇਵਾਂਗਾ।
ਨਿਜ ਬਲ ਤੇ ਹਜ਼ਰਤ ਹਿਆਲੀ,
ਤੇ ਜਦੋਂ ਮੈਂ ਘੋੜੇ ਦੇ ਬਾਬਤ ਦੱਸਾਂਗਾ ਆਪਣੇ ਬਲ ਦੇ ਨਾਲ ਬਾਦਸ਼ਾਹ, ਘੋੜਾ ਜੇ ਉਹਦੇ ਕੋਲ ਤਾਕਤ ਹੈ ਬਲ ਹੈ ਤੇ ਉੱਥੋਂ ਪ੍ਰਾਪਤ ਕਰ ਲਵੇ।
ਹਮਕੋ ਦੋਸ਼ ਨਹੀਂ ਪੁੰਨ ਦੇ,
ਫਿਰ ਮੈਨੂੰ ਦੋਸ਼ ਨਹੀਂ ਦੇਣਾ, ਮੈਂ ਘੋੜੇ ਦੇ ਬਾਬਤ ਦੱਸ ਦਿਆਂਗਾ ਤੇ ਹੁਣ ਪ੍ਰਾਪਤ ਕਰਨਾ ਉੱਥੋਂ ਲੈਣਾ ਬਾਦਸ਼ਾਹ ਦੇ ਵਸ ਦੀ ਗੱਲ ਹੈ, ਜਿਹਦੇ ਕੋਲ ਤਾਕਤ ਤਾਂ ਲੈ ਲਵੇਗਾ, ਬਾਅਦ ਵਿੱਚ ਮੈਨੂੰ ਦੋਸ਼ ਨਾ ਦੇਵੇ।
ਸੁਣ ਕੇ ਸੇਵਕ ਨਿਸ਼ਚੈ ਜਾਣਿਓ,
ਤੇ ਹੁਣ ਜਦੋਂ ਦਰੋਗੇ ਦਾ ਜਿਹੜਾ ਸੇਵਕ ਸੀ ਉਹਨੇ ਭਾਈ ਬਿਧੀ ਚੰਦ ਜੀ ਦੀਆਂ ਜਦੋਂ ਗੱਲਾਂ ਸੁਣੀਆਂ, ਸੁਣ ਕੇ ਉਹਨੂੰ ਦ੍ਰਿੜ ਨਿਸ਼ਚਾ ਹੋ ਗਿਆ ਭਾਈ ਬਿਧੀ ਚੰਦ ਤੇ ਕਿ ਤਾਂ ਕੋਈ ਬਹੁਤ ਵੱਡਾ ਜੋਤਸ਼ੀ ਲੱਗਦਾ, ਬੜਾ ਨਿਪੁੰਨ ਬੜਾ ਮਾਹਿਰ ਲੱਗਦਾ। ਇਹ ਸੁਣ ਕਰਕੇ ਉਹਦਾ ਜਿਹੜਾ ਹੈ ਬੜਾ ਦ੍ਰਿੜ ਨਿਸ਼ਚਾ ਬਣਿਆ ਹੈ।
ਜਾਏ ਦਰੋਗੇ ਨਿਕਟ ਬਖਾਨਿਓ,
ਤੇ ਬੜੀ ਛੇਤੀ ਦੇ ਨਾਲ ਜਿਹੜਾ ਦਰੋਗੇ ਦਾ ਸੇਵਕ ਸੀ ਚੱਲ ਕੇ ਦਰੋਗੇ ਦੇ ਕੋਲ ਗਿਆ, ਦਰੋਗੇ ਦੇ ਕੋਲ ਜਾ ਕਰਕੇ ਦੱਸਣ ਲੱਗਾ।
ਸੁਣੋ ਖਾਨ ਜੀ ਖੋਜੀ ਭਲੋ,
ਕਹਿਣ ਲੱਗਾ ਹੇ ਖਾਨ ਜੀ ਸੁਣੋ, ਇੱਕ ਮੈਂ ਖੋਜੀ ਨੂੰ ਵੇਖ ਕੇ ਆਇਆ ਜਿਹੜਾ ਬੜਾ ਭਲਾ ਖੋਜੀ ਲੱਗਦਾ, ਬੜਾ ਨਿਪੁੰਨ ਹੈ ਆਪਣੀ ਵਿਦਿਆ ਦੇ ਵਿੱਚ।
ਤੁਮ ਖੋਜਤ ਸੋ ਅਬ ਹੈ ਮਿਲੋ,
ਤੇ ਹੁਣ ਤੁਸੀਂ ਵੀ ਉਹਦੀ ਭਾਲ ਕਰਦੇ ਸੀ ਕਿ ਉਹ ਐਸਾ ਚੰਗਾ ਖੋਜੀ ਮਿਲ ਜਾਏ, ਉਹ ਹੁਣ ਖੋਜੀ ਨੂੰ ਮੈਂ ਵੇਖ ਕਰਕੇ ਆਇਆ, ਆਪ ਜੀ ਉਹਨੂੰ ਮਿਲਣਾ ਕਰੋ।
ਦੂਰ ਦੇਸ਼ ਕੋ ਸੋ ਦਿਸ਼ ਆਵੇ,
ਉਹ ਦੂਰ ਦੇਸ਼ ਦੇ ਜੰਗਲ ਦੇ ਦੇਸ਼ ਦੇ ਦੂਰ ਦੇ ਇਲਾਕੇ ਤੋਂ ਚੱਲ ਕਰਕੇ ਆਇਆ ਹੈ।
ਗੁਣ ਖੋਜਨ ਕੋ ਅਧਿਕ ਬਤਾਵੇ,
ਤੇ ਜਿਹੜਾ ਹੈ ਉਹ ਖੋਜ ਕਰਨ ਦੇ ਜਿਹੜੇ ਉਹਦੇ ਵਿੱਚ ਅਨੇਕਾਂ ਗੁਣ ਨੇ ਉਹਦੇ ਬਾਬਤ ਉਹ ਦੱਸਦਾ ਹੈ।
ਕਹੇ ਸੁਗੰਧ ਸੋ ਲਈ ਬਤਾਉ,
ਉਹ ਤਾਂ ਇੱਥੋਂ ਤੱਕ ਕਹਿੰਦਾ ਕਿ ਜਿੱਥੋਂ ਚੀਜ਼ ਚੋਰੀ ਕੀਤੀ ਹੋਵੇ ਉਹ ਥਾਂ ਨੂੰ ਮੈਂ ਸੁੰਘ ਕੇ ਦੱਸ ਦਿੰਦਾ, ਜਿੱਥੋਂ ਕਿਸੇ ਨੇ ਚੋਰੀ ਕੀਤੀ ਹੈ, ਜਿੱਥੋਂ ਕੋਈ ਵਸਤੂ ਚੋਰੀ ਹੋਈ ਹੈ ਉਹ ਥਾਂ ਨੂੰ ਮੈਂ ਸੁੰਘ ਕੇ ਦੱਸ ਦਿੰਦਾ ਹਾਂ।
ਜਹਾਂ ਕਰੋ ਹਿਆ ਥਾਨ ਜਨਾਉ,
ਤੇ ਜਿੱਥੇ ਘੋੜਾ ਇਸ ਵਕਤ ਖੜਿਆ ਹੈ ਉਹ ਘੋੜੇ ਦੇ ਬਾਬਤ ਮੈਂ ਜਿਹੜਾ ਉਹ ਦੱਸ ਸਕਦਾ ਹਾਂ।
ਸੁਨਤ ਦਰੋਗਾ ਹਰਖਤ ਗਏ ਓ,
ਤੇ ਦਰੋਗਾ ਬੜਾ ਖੁਸ਼ ਹੋਇਆ ਕਿਉਂਕਿ ਦਰੋਗਾ ਤਾਂ ਪਹਿਲਾਂ ਹੀ ਭਾਲ ਵਿੱਚ ਸੀ ਕੋਈ ਚੰਗਾ ਖੋਜੀ ਮਿਲ ਜਾਏ, ਚੰਗਾ ਜਿਹੜਾ ਖੋਜ ਕਰਨ ਵਾਲਾ ਕੋਈ ਜੋਤਿਸ਼ ਵਿੱਦਿਆ ਜਾਣਨ ਵਾਲਾ ਜਿਹੜਾ ਘੋੜੇ ਦੇ ਬਾਬਤ ਦੱਸ ਦੇ ਉਹਦੀ ਭਾਲ ਵਿੱਚ ਸੀ, ਤੇ ਹੁਣ ਜਦੋਂ ਜਾ ਕੇ ਸੇਵਕ ਨੇ ਦੱਸਿਆ ਤੇ ਦਰੋਗਾ ਬੜਾ ਖੁਸ਼ ਤੇ ਪ੍ਰਸੰਨ ਹੋਇਆ।
ਹਜ਼ਰਤ ਨਿਕਟ ਬਤਾਵਤ ਪਏ ਓ,
ਉਸੇ ਵਕਤ ਹੁਣ ਬੜੀ ਛੇਤੀ ਦੇ ਨਾਲ ਦਰੋਗਾ ਬਾਦਸ਼ਾਹ ਨੂੰ ਦੱਸਣ ਦੇ ਵਾਸਤੇ ਬਾਦਸ਼ਾਹ ਕੋਲ ਚੱਲ ਕੇ ਗਿਆ।
ਟੋਰਨ ਖੋਜੀ ਕੋ ਤੁਮ ਕਹੇ ਓ,
ਕਹਿਣ ਲੱਗੇ ਬਾਦਸ਼ਾਹ ਸਲਾਮਤ, ਤੁਸੀਂ ਸਾਨੂੰ ਕੋਈ ਚੰਗਾ ਜੋਤਿਸ਼ ਵਿੱਦਿਆ ਜਾਣਨ ਵਾਲਾ ਕੋਈ ਚੰਗੀ ਖੋਜ ਕਰਨ ਵਾਸਤੇ ਭਾਲਣ ਵਾਸਤੇ ਜੋ ਹੁਕਮ ਦਿੱਤਾ ਸੀ,
ਇੱਕ ਅਚਾਨਕ ਹੀ ਅਬ ਲਿਓ,
ਅਚਾਨਕ ਹੀ ਐਸਾ ਇੱਕ ਜੋਤਿਸ਼ੀ ਮਿਲਿਆ ਜਿਸ ਦੇ ਭਾਲ ਵਿੱਚ ਆਪਾਂ ਸਾਰੇ ਸੀ, ਤੁਹਾਡਾ ਹੁਕਮ ਸੀ, ਅਚਾਨਕ ਐਸਾ ਇੱਕ ਜਿਹੜਾ ਜੋਤਿਸ਼ੀ ਆ ਖੋਜੀ ਉਹ ਸਾਨੂੰ ਮਿਲਿਆ ਹੈ।
ਭਾਕਤ ਜਾਂ ਖਰੋ ਹੋਏ ਕੋਰਾ।
ਉਹ ਕਹਿੰਦਾ ਕਿ ਜਿੱਥੇ ਇਸ ਵਕਤ ਘੋੜਾ ਖੜਾ ਉਹ ਘੋੜੇ ਦੇ ਬਾਬਤ ਉਹ ਥਾਂ ਜਿਹੜੀ ਹੈ ਮੈਂ ਜਿਹੜੀ ਉਹ ਦੱਸ ਸਕਦਾ ਹਾਂ।
ਘਰੋਂ ਬਤਾਵਨ ਸੋਇਆ ਬਠੋਰਾ।
ਤੇ ਹੁਣ ਇਸੇ ਵਕਤ ਮੈਂ ਉਹ ਥਾਂ ਦੇ ਬਾਬਤ ਜਿੱਥੇ ਘੋੜਾ ਗਿਆ ਦੱਸ ਦੇਵਾਂਗਾ।
ਹਰਖ ਸ਼ਾਹ ਕਹਿ ਤਿਸੇ ਬੁਲਾਵੋ।
ਤੇ ਬਾਦਸ਼ਾਹ ਬੜਾ ਖੁਸ਼ ਤੇ ਪ੍ਰਸੰਨ ਹੋਇਆ। ਬਾਦਸ਼ਾਹ ਕਹਿਣ ਲੱਗਾ ਤੁਰਤ ਉਸ ਜੋਤਸ਼ੀ ਨੂੰ ਮੇਰੇ ਕੋਲ ਬੁਲਾਇਆ ਜਾਵੇ।
ਜਾਓ ਆਪ ਤੂੰ ਅਬ ਹੀ ਲਿਆਵੋ।
ਦਰੋਗਾ ਨੂੰ ਕਹਿਣ ਲੱਗਾ ਬਾਦਸ਼ਾਹ ਜਾਓ ਦਰੋਗਾ ਜੀ ਆਪ ਜਾਓ, ਕਿਸੇ ਨੌਕਰ ਨੂੰ ਨਹੀਂ ਭੇਜਣਾ, ਤੂੰ ਆਪ ਚੱਲ ਕੇ ਜਾ ਤੇ ਉਹ ਜੋਤਸ਼ੀ ਨੂੰ ਬੁਲਾ ਕੇ ਮੇਰੇ ਕੋਲ ਲੈ ਕੇ ਆਉਣਾ ਕਰ।
ਲੀ ਸੰਗ ਦਾਸ ਦਰੋਗਾ ਗਏ।
ਹੁਣ ਦਰੋਗੇ ਨੇ ਕੁਝ ਸੇਵਕ ਦਾਸ ਆਪਣੇ ਨਾਲ ਲੈ ਕਰਕੇ ਜਿੱਥੇ ਭਾਈ ਬਿਧੀ ਚੰਦ ਜੀ ਬੈਠੇ ਨੇ ਉੱਥੇ ਚੱਲ ਕਰਕੇ ਗਿਆ।
ਪੀਰ ਸਮੇਤ ਬਿਲੋਕਤ ਪਏ।
ਹੁਣ ਬੜੇ ਵੱਡੇ ਉੱਥੇ ਲੋਕਾਂ ਦੀ ਭੀੜ ਇਕੱਠੀ ਹੋਈ ਸੀ ਭਾਈ ਬਿਧੀ ਚੰਦ ਜੀ ਨੂੰ ਵੇਖਣ ਵਾਸਤੇ। ਕੋਈ ਆਪਣੀਆਂ ਗੁਆਚੀਆਂ ਵਸਤੂਆਂ ਬਾਰੇ ਪੁੱਛਦਾ, ਕੋਈ ਭਾਈ ਬਿਧੀ ਚੰਦ ਜੀ ਗੱਲਾਂ ਦੇ ਵਿੱਚੋਂ ਆਨੰਦ ਲੈ ਰਹੇ। ਬੜਾ ਵੱਡਾ ਲੋਕਾਂ ਦਾ ਇਕੱਠ ਸੀ, ਉਹ ਲੋਕਾਂ ਦੇ ਭਾਰੇ ਇਕੱਠ ਦੇ ਵਿੱਚ ਜਦੋਂ ਵੇਖਿਆ
ਦੇਸ਼ ਦੂਰ ਕੋ ਹਿੰਦੁਸਤਾਨੀ,
ਵੇਖਿਆ ਕਿ ਜਿਹੜੀ ਵੇਸ ਭੂਸ਼ਾ ਸੀ ਉਹ ਹਿੰਦੁਸਤਾਨੀਆਂ ਵਾਲੀ ਲੱਗਦੀ ਸੀ, ਕਿ ਹਿੰਦੁਸਤਾਨੀਆਂ ਵਾਲੀ ਕਿਸੇ ਦੂਰ ਦੇਸ਼ ਦੇ ਇਲਾਕੇ ਤੋਂ ਹੈ।
ਨਿਕਟੋਏ ਕਰ ਖਾਨ ਬਖਾਨੀ।
ਤੇ ਹੁਣ ਨੇੜੇ ਹੋ ਕੇ ਜਿਹੜਾ ਖਾਨ ਸੀ ਇਹ ਦਰੋਗਾ ਕਹਿਣ ਲੱਗਾ
ਚੱਲ ਖੋਜੀ ਤੁਝ ਸ਼ਾਹ ਬੁਲਾਵੇ।
ਕਹਿਣ ਲੱਗੇ ਆ ਖੋਜੀ ਜੀ ਚੱਲੋ ਮੇਰੇ ਨਾਲ, ਬਾਦਸ਼ਾਹ ਨੇ ਤੁਹਾਨੂੰ ਆਪਣੇ ਕੋਲ ਬੁਲਾਇਆ, ਮੈਂ ਤੁਹਾਨੂੰ ਲੈਣ ਵਾਸਤੇ ਆਇਆ ਹਾਂ।
ਖੋਜ ਤੁਰੰਗਮ ਕੋ ਨਿਕਸਾਵੇ।
ਤੇ ਜਿਹੜਾ ਬਾਦਸ਼ਾਹ ਦਾ ਘੋੜਾ ਗੁੰਮ ਹੋਇਆ ਉਹਦੇ ਬਾਬਤ ਖੋਜ ਕਰਕੇ ਦੱਸਣਾ ਕਰ।
ਗੁਰ ਕੋ ਸਿਮਰ ਹਰਖ ਹੋਏ ਖਰਿਓ।
ਤੇ ਹੁਣ ਭਾਈ ਬਿਧੀ ਚੰਦ ਜੀ ਜਿਸ ਸਮੇਂ ਦੀ ਉਡੀਕ ਵਿੱਚ ਸਨ, ਜਿਹੜਾ ਮਾਹੌਲ ਸਾਰਾ ਬਣਾ ਰਹੇ ਸੀ ਕਿ ਕਿਸੇ ਤਰ੍ਹਾਂ ਕਿਵੇਂ ਬਾਦਸ਼ਾਹ ਦੇ ਮਹਿਲ ਵਿੱਚ ਪਹੁੰਚਿਆ ਜਾਵੇ, ਤੇ ਜਦੋਂ ਦਰੋਗੇ ਨੇ ਕਿਹਾ ਕਿ ਬਾਦਸ਼ਾਹ ਨੇ ਬੁਲਾਇਆ ਘੋੜੇ ਦੇ ਬਾਬਤ, ਤੇ ਹੁਣ ਭਾਈ ਬਿਧੀ ਚੰਦ ਜੀ ਬੜੇ ਪ੍ਰਸੰਨ ਹੋਏ ਤੇ ਮਨ ਹੀ ਮਨ ਅੰਦਰ ਆਪਣੇ ਗੁਰੂ ਨੂੰ ਸਿਮਰਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾਤਾ ਬੰਦੀ ਛੋਟ ਦਾ ਚਰਨਾਂ ਦਾ ਧਿਆਨ ਹਿਰਦੇ ਵਿੱਚ ਧਾਰਨ ਕੀਤਾ, ਗੁਰੂ ਸਾਹਿਬ ਜੀ ਨੂੰ ਸਿਮਰਿਆ ਤੇ ਬਹੁਤ ਪ੍ਰਸੰਨ ਹੋਏ।
ਸੰਗ ਦਰੋਗੇ ਅੰਤਰ ਬਰਿਓ।
ਤੇ ਹੁਣ ਗੁਰੂ ਸਾਹਿਬ ਜੀ ਨੂੰ ਮਨ ਹੀ ਮਨ ਅੰਦਰ ਧਿਆ ਕਰਕੇ ਅਰਦਾਸ ਕਰਕੇ ਸਿਮਰ ਕੇ ਭਾਈ ਬਿਧੀ ਚੰਦ ਜੀ ਦਰੋਗੇ ਦੇ ਨਾਲ ਚੱਲ ਕੇ ਗਏ, ਬਾਦਸ਼ਾਹ ਦੇ ਕਿਲੇ ਵਿੱਚ ਪ੍ਰਵੇਸ਼ ਕਰ ਗਏ।
ਗਯੋ ਕਚਹਿਰੀ ਮੈਂ ਹੋਏ ਠਾਂਡੋ।
ਤੇ ਜਿੱਥੇ ਬਾਦਸ਼ਾਹ ਦੀ ਕਚਹਿਰੀ ਸੀ, ਕਚਹਿਰੀ ਦੇ ਵਿੱਚ ਜਾ ਪਹੁੰਚੇ ਭਾਈ ਬਿਧੀ ਚੰਦ ਜੀ ਬਾਦਸ਼ਾਹ ਦੇ ਸਨਮੁਖ ਖੜੇ ਹੋਏ ਹਨ।
ਤਸਲੀ ਮਾਤ ਕਰੀ ਮਨ ਗਾਡੋ।
ਤੇ ਬੜਾ ਦ੍ਰਿੜ ਮਨ ਕਰਕੇ ਭਾਈ ਬਿਧੀ ਚੰਦ ਜੀ ਡਰੇ ਨਹੀਂ ਕਿ ਮੈਂ ਤਾਂ ਇਹਨਾਂ ਕੋਲ ਬਹੁਤ ਸਮਾਂ ਪਹਿਲਾਂ ਰਹਿ ਕੇ ਗੱਲਾਂ ਬਾਤਾਂ ਕਰਕੇ ਇਹਨਾਂ ਦੇ ਕੋਲੋਂ ਘੋੜਾ ਲੈ ਗਏ ਆ। ਮਨ ਅੰਦਰ ਇਹ ਖਿਆਲ ਨਹੀਂ ਲਿਆਉਂਦਾ ਕਿ ਕਿਤੇ ਮੈਨੂੰ ਪਛਾਣ ਲੈਣ, ਗੁਰੂ ਤੇ ਪੂਰਨ ਭਰੋਸਾ ਸੀ ਕਿ ਮੇਰਾ ਗੁਰੂ ਸਮਰੱਥ ਹੈ। ਬੜਾ ਮਨ ਨੂੰ ਦ੍ਰਿੜ ਕਰਕੇ ਹੁਣ ਬਾਦਸ਼ਾਹ ਨੂੰ ਜਾ ਕੇ ਨਮਸਕਾਰ ਕੀਤੀ ਹੈ।
ਗੁਰ ਮਾਇਆ ਸਭ ਕੀਮਤ ਮਾਰੀ।
ਗੁਰੂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਇਹਨਾਂ ਦੇ ਮਨ ਭਰਮਾ ਦਿੱਤੇ, ਇਹਨਾਂ ਸਾਰਿਆਂ ਦੀ ਮਨ ਨੂੰ ਮੱਤ ਮਾਰੀ ਗਈ।
ਤਬ ਕੋਈ ਨਸ ਕਰ ਸਕੇ ਚਿਨਾਰੀ।
ਤੇ ਕਿਸੇ ਨੇ ਵੀ ਭਾਈ ਬਿਧੀ ਚੰਦ ਜੀ ਨੂੰ ਪਹਿਚਾਣਿਆ ਨਹੀਂ। ਜਦੋਂ ਜਾ ਕੇ ਹੁਣ ਸਭਾ ਕਚਹਿਰੀ ਵਿੱਚ ਖੜਾ, ਸਾਰੇ ਬੈਠੇ ਨੇ, ਵਜ਼ੀਰ ਵੀ ਬੈਠੇ ਨੇ, ਕਚਹਿਰੀ ਲੱਗੀ ਹੈ ਬਾਦਸ਼ਾਹ ਦੀ। ਤੇ ਹੁਣ ਬਾਦਸ਼ਾਹ ਕੋਲ ਭਾਈ ਬਿਧੀ ਚੰਦ ਜੀ ਖੜੇ ਨੇ, ਪਰ ਕਿਸੇ ਨੇ ਵੀ ਭਾਈ ਬਿਧੀ ਚੰਦ ਜੀ ਨੂੰ ਪਹਿਚਾਣਿਆ ਨਹੀਂ ਹੈ।
ਸਭ ਮੈਂ ਬੋ ਦਿਨ ਰਹਿ ਕਰ ਆਚੇ।
ਭਾਈ ਬਿਧੀ ਚੰਦ ਜੀ ਨੇ ਵਿਚਾਰਿਆ ਕਿ ਇਹਨਾਂ ਦੇ ਕੋਲ ਮੈਂ ਕਈ ਦਿਨ ਰਿਹਾ ਚੰਗੀ ਤਰ੍ਹਾਂ ਦੇ ਨਾਲ ਰਹਿ ਕਰਕੇ।
ਬੋਲਿਓ ਮਿਲਿਓ ਲਿਓ ਹੈ ਗਾਚੇ।
ਇਹਨਾਂ ਦੇ ਨਾਲ ਮੈਂ ਮਿਲਿਆ, ਬੋਲ ਚਾਲ ਹੋਈ, ਗੱਲਾਂ ਬਾਤਾਂ ਕਰਦਾ ਰਿਹਾ, ਇਹਨਾਂ ਕੋਲ ਰਹਿ ਕੇ ਸਮਾਂ ਬਤੀਤ ਕੀਤਾ, ਫਿਰ ਮੈਂ ਉਹ ਘੋੜਾ ਇੱਥੋਂ ਲੈ ਕੇ ਗਿਆ।
ਤਉ ਨਾ ਜਾਣ ਸਕੇ ਮਤ ਮੰਦੇ।
ਮਤ ਮੰਦ ਵਾਲੇ ਮਾਰਨੋ, ਇਹਨਾਂ ਦੀ ਮਤ ਮਾਰੀ ਗਈ ਆ, ਮਤ ਤੇ ਪੜਦਾ ਪਿਆ, ਕੋਈ ਵੀ ਜਿਹੜਾ ਭਾਈ ਬਿਧੀ ਚੰਦ ਜੀ ਨੂੰ ਪਹਿਚਾਣ ਨਹੀਂ ਸਕਿਆ।
ਖਰੇ ਸਬਨ ਮੈਂ ਧੀਰ ਬਿਲੰਦੇ।
ਤੇ ਬੜਾ ਧੀਰਜ ਧਾਰਨ ਕਰਕੇ ਭਾਈ ਬਿਧੀ ਚੰਦ ਜੀ ਸਾਰਿਆਂ ਦੇ ਵਿੱਚ ਬਾਦਸ਼ਾਹ ਦੀ ਸਭਾ ਵਿੱਚ ਖੜੇ ਹਨ।
ਬੂਜੇ ਉਸ਼ਾ ਕਹਾਂ ਤੂੰ ਰਹੀ।
ਤੇ ਹੁਣ ਬਾਦਸ਼ਾਹ ਪੁੱਛਦਾ ਬੇ ਭਾਈ ਬਿਧੇ ਚੰਦ ਜੀ ਨੂੰ ਪੁੱਛਣ ਲੱਗਾ। ਬਾਦਸ਼ਾਹ ਕਹਿੰਦਾ ਕਿ ਹੈ ਖੋਜੀ, ਤੂੰ ਕਿਹੜੇ ਇਲਾਕੇ ਵਿੱਚ ਕਿੱਥੋਂ ਦਾ ਰਹਿਣ ਵਾਲਾ ਹੈ?
ਕੌਣ ਦੇਸ਼ ਤੇਰੋ ਕਹੋ ਲਏ,
ਤੇਰਾ ਦੇਸ਼ ਕਿਹੜਾ ਤੂੰ ਸਾਨੂੰ ਦੱਸਣਾ ਕਰ, ਤਾਂ ਕਿ ਅਸੀਂ ਜਾਣ ਸਕੀਏ ਤੇਰਾ ਇਲਾਕਾ ਕਿਹੜਾ, ਕਿੱਥੇ ਤੇਰਾ ਘਰ ਹੈ, ਕਿਸ ਦੇਸ਼ ਦਾ ਤੂੰ ਰਹਿਣ ਵਾਲਾ ਹੈ?
ਕੋ ਗੁਣ ਤੋਂ ਮੈਂ ਕਿਮ ਚੱਲ ਆਇਓ,
ਤੇਰੇ ਵਿੱਚ ਕਿਹੜਾ ਗੁਣ ਹੈ ਤੇ ਕਿਹੜਾ ਕਾਰਨ ਹੈ ਤੂੰ ਇੱਥੇ ਚੱਲ ਕੇ ਲਾਹੌਰ ਦੇ ਵਿੱਚ ਪਹੁੰਚਿਆ ਹੈ?
ਕੌਣ ਨਾਮ ਆਪਣੋ ਕਹਿਵਾਇਓ,
ਕਿਹੜਾ ਤੇਰਾ ਨਾਮ ਹੈ, ਤੂੰ ਨਾਮ ਕੀ ਰਖਾਇਆ, ਕਿਸ ਨਾਮ ਦੇ ਨਾਲ ਲੋਕ ਤੈਨੂੰ ਬੁਲਾਉਂਦੇ ਹਨ?
ਸੁਣ ਕਰ ਕਿਓ ਸਤੀਰਜ ਬੈਨ,
ਤੇ ਭਾਈ ਬਿਧੇ ਚੰਦ ਜੀ ਨੇ ਜਦੋਂ ਬਾਦਸ਼ਾਹ ਦੇ ਗੱਲ ਸੁਣੀ, ਇਹ ਗੱਲ ਸੁਣ ਕੇ ਬੜੇ ਧੀਰਜ ਦੇ ਨਾਲ,
ਜੰਗਲ ਦੇਸ਼ ਹਮਾਰੇ ਐਨ,
ਧੀਰਜ ਦੇ ਵਿੱਚ ਰਹਿ ਕਰਕੇ ਜਵਾਬ ਦਿੰਦਿਆਂ ਕਹਿਣ ਲੱਗੇ, ਜੰਗਲ ਦੇਸ਼ ਦਾ ਭਾਵ ਮਾਲਵੇ ਦਾ ਇਲਾਕਾ ਹੈ ਮੇਰਾ।
ਖੋਜੀ ਗਣਕ ਨਾਮ ਨਰ ਕਹਿਓ,
ਤੇ ਮੇਰਾ ਨਾਮ ਗਣਕ ਖੋਜੀ ਹੈ, ਮੈਨੂੰ ਗਣਕ ਖੋਜੀ ਕਹਿ ਕੇ ਲੋਕ ਬੁਲਾਉਂਦੇ ਹਨ।
ਆਪਣੇ ਗੁਣ ਵਿਸਾਲ ਤੇ ਲਇਓ,
ਇਹ ਜਿਹੜਾ ਵੱਡਾ ਨਾਂ ਹੈ ਇਹ ਬਾਦਸ਼ਾਹ ਮੈਂ ਐਵੇਂ ਨਹੀਂ ਲਿਆ, ਇਹ ਮੈਂ ਆਪਣੇ ਗੁਣਾ ਕਰਕੇ ਲਿਆ, ਮੇਰੇ ਵਿੱਚ ਗੁਣ ਨੇ, ਗੁਣਾ ਕਰਕੇ ਲੋਕ ਮੈਨੂੰ ਗਣਕ ਖੋਜੀ ਕਹਿੰਦੇ ਨੇ, ਇਹ ਵੱਡਾ ਨਾਮ ਮੈਂ ਗੁਣਾ ਕਰਕੇ ਪ੍ਰਾਪਤ ਕੀਤਾ ਹੈ।
ਸ਼ਕੁਨ ਵਿਚਾਰੋ ਖੋਜ ਬਤਾਵੋ,
ਮੈਂ ਲਗਨ ਸ਼ਗਨ ਦੇ ਵਿਚਾਰ ਕਰਕੇ ਚੰਗੀ ਤਰ੍ਹਾਂ ਖੋਜ ਕਰਕੇ ਗੁੰਮੇ ਹੋਏ ਵਸਤੂ ਦੇ ਬਾਬਤ ਦੱਸ ਦਿੰਦਾ ਹਾਂ।
ਕਰੋ ਗਣਕ ਲੈ ਗੰਧ ਜਨਾਵੋ,
ਤੇ ਹੁਣ ਜਿਹੜੇ ਗਣਕ ਭਾਵ ਜੋਤਿਸ਼ ਵਿਦਿਆ ਨੂੰ ਵਿਚਾਰ ਕੇ ਚੰਗੀ ਤਰ੍ਹਾਂ ਦੇ ਨਾਲ, ਫਿਰ ਉਹ ਜਿਹੜੀ ਥਾਂ ਹੈ ਉਹ ਥਾਂ ਦੀ ਜਿਹੜੀ ਆ ਉਹਨੂੰ ਸੁੰਘ ਕੇ ਮੈਂ ਉਹ ਗੁਆਚੀ ਹੋਈ ਚੀਜ਼ ਦੇ ਬਾਬਤ ਦੱਸ ਦਿੰਦਾ ਹਾਂ।
ਇਸ ਕਾਰਨ ਆਗਮਨ ਹਮਾਰਾ,
ਤੇ ਇਹੀ ਕਾਰਨ ਮੇਰਾ ਇੱਥੇ ਆਉਣ ਦਾ ਇਹ ਕਾਰਨ ਵੀ ਹੈ।
ਕਰੇ ਸ਼ਰੀਕ ਬੈਰ ਕੋ ਪਾਰਾ,
ਬਾਦਸ਼ਾਹ ਨੇ ਪੁੱਛਿਆ ਸੀ ਨਾ ਤੇਰੇ ਵਿੱਚ ਗੁਣ ਕੀ ਹੈ, ਗੁਣ ਦੇ ਬਾਬਤ ਦੱਸਿਆ ਤੇ ਕਹਿਣ ਲੱਗੇ ਆਉਣ ਦਾ ਕਾਰਨ ਕੀ ਹੈ, ਹੁਣ ਕਾਰਨ ਦੱਸਣ ਲੱਗੇ। ਕਹਿੰਦਾ ਮੇਰੇ ਜਿਹੜੇ ਵੱਡੇ ਸ਼ਰੀਕ ਹਨ,
ਸੋਬੋ ਤੇ ਮੈਂ ਏਕਲ ਰਹਿਓ,
ਉਹ ਸ਼ਰੀਕ ਮੇਰੇ ਨਾਲ ਵੈਰ ਕਰਦੇ ਨੇ, ਈਰਖਾ ਕਰਦੇ ਨੇ, ਉਹ ਗਿਣਤੀ ਵਿੱਚ ਬਹੁਤੇ ਨੇ, ਸਾਰੇ ਇਕੱਠੇ ਨੇ, ਮੈਂ ਇਕੱਲਾ ਰਹਿ ਗਿਆ।
ਤਿੰਨ ਤੇ ਬਾਡੋ ਕਸ਼ਟ ਨਿਤ ਲਇਓ,
ਬੜਾ ਹਰ ਵੇਲੇ ਉਹਨਾਂ ਦੇ ਮੈਂ ਕੋਲ ਵੱਡਾ ਕਸ਼ਟ ਸਹਿਣ ਕਰਨਾ, ਕਿਉਂਕਿ ਉਹਨਾਂ ਦੀ ਗਿਣਤੀ ਬਹੁਤੀ ਹੈ ਸ਼ਰੀਕਾਂ ਦੀ, ਮੈਂ ਇਕੱਲਾ ਰਹਿ ਗਿਆ, ਇਸ ਕਰਕੇ ਇਕੱਲਾ ਰਹਿਣ ਕਰਕੇ ਹਰ ਵੇਲੇ ਨਿਤ ਮੈਨੂੰ ਵੱਡਾ ਕਸ਼ਟ ਦੁੱਖ ਉਹਨਾਂ ਦੇ ਕੋਲੋਂ ਸਹਿਣ ਕਰਨਾ ਪੈਂਦਾ ਹੈ।
ਹੀਤ ਨਿਆਮ ਕੇ ਇਤ ਚੱਲ ਆਇਓ,
ਤੇ ਬਾਦਸ਼ਾਹ ਸਲਾਮਤ ਮੈਂ ਲਾਹੌਰ ਦੇ ਵਿੱਚ ਨਿਆਂ ਲੈਣ ਵਾਸਤੇ ਆਇਆ, ਇੱਥੇ ਆਪਣਾ ਨਿਆਂ ਕਰਾਉਣ ਵਾਸਤੇ ਮੈਂ ਆਇਆ ਹਾਂ।
ਦਿਓ ਤਾਏ ਸੁਧ ਹਿਆ ਜੋ ਗਵਾਇਓ,
ਤੇ ਬਾਦਸ਼ਾਹ ਜਿਹੜਾ ਤੁਹਾਡਾ ਘੋੜਾ ਗਵਾਚਿਆ, ਜਿਹੜਾ ਚੋਰ ਤੁਹਾਡਾ ਘੋੜਾ ਚੋਰੀ ਕਰਕੇ ਲੈ ਗਿਆ, ਉਹਦੇ ਬਾਬਤ ਮੈਂ ਦੱਸ ਸਕਦਾ ਹਾਂ।
ਸੁਣ ਹਜ਼ਰਤ ਜਾਨਿਓ ਨਰ ਭਲੇ,
ਤੇ ਬਾਦਸ਼ਾਹ ਨੇ ਜਦੋਂ ਹੁਣ ਭਾਈ ਬਿਧੀ ਚੰਦ ਜੀ ਦੀਆਂ ਗੱਲਾਂ ਸੁਣੀਆਂ, ਸੁਣ ਕਰਕੇ ਬਾਦਸ਼ਾਹ ਕਹਿਣ ਲੱਗੇ ਭਲਾ ਮਨੁੱਖ ਹੈ, ਇਹ ਚੰਗਾ ਮਨੁੱਖ ਲੱਗਦਾ ਹੈ।
ਇਸ ਤੇ ਖੋਜ ਤੁਰੰਗ ਕੋ ਮਿਲੇ,
ਤੇ ਕਹਿਣ ਲੱਗੇ ਹੁਣ ਇਹ ਖੋਜ ਕਰਕੇ ਮੈਨੂੰ ਘੋੜੇ ਦੇ ਬਾਬਤ ਦੱਸ ਦੇਗਾ, ਮੈਂ ਘੋੜਾ ਪ੍ਰਾਪਤ ਕਰ ਲਵਾਂਗਾ।
ਕਨੇ ਮੋਲ ਜੋ ਪੋਸ਼ਿਸ਼ ਲਈ,
ਤੇ ਬੜੀ ਕੀਮਤੀ ਪੁਸ਼ਾਕ ਜਿਹੜੀ ਬਾਦਸ਼ਾਹ ਨੇ ਤਿਆਰ ਕਰਵਾਈ ਸੀ, ਬਜਦੇ ਤੇ ਬਹੁਤਾ ਧਨ ਖਰਚਿਆ,
ਤਤ ਛਿਨ ਮੁਦਤ ਬਖਸ਼ ਕਰ ਦਈ,
ਤੇ ਹੁਣ ਉਹ ਬਖਸ਼ਿਸ਼ ਦੇਣ ਵਾਸਤੇ ਜਿਹੜੀ ਬੜੀ ਕੀਮਤੀ ਪੁਸ਼ਾਕ ਬਾਦਸ਼ਾਹ ਨੇ ਬਹੁਤਾ ਧਨ ਖਰਚ ਕਰਕੇ ਤਿਆਰ ਕਰਵਾਈ ਪ੍ਰਾਪਤ ਕੀਤੀ ਸੀ, ਉਹ ਜਿਹੜੀ ਕੀਮਤੀ ਪੁਸ਼ਾਕ ਭਾਈ ਬਿਧੀ ਚੰਦ ਜੀ ਨੂੰ ਦੇਣਾ ਕੀਤੀ ਹੈ।
ਦਰਬ ਦਿਵਾਵੋ ਹਿਤ ਮੈਂ ਮਾਨੀ,
ਤੇ ਕਹਿਣ ਲੱਗਾ ਬਾਦਸ਼ਾਹ ਭਾਈ ਬਿਧੀ ਚੰਦ ਜੀ ਨੂੰ, ਹੇ ਖੋਜੀ, ਜੇ ਤੂੰ ਮੇਰਾ ਘੋੜਾ ਲੱਭ ਕੇ ਦੇ ਦੇਵੇਂ, ਮੇਰੇ ਘੋੜੇ ਦੇ ਬਾਬਤ ਦੱਸ ਦੇਵੇਂ, ਤੇ ਮੈਂ ਤੈਨੂੰ ਬਹੁਤ ਸਾਰਾ ਜਿਹੜਾ ਧਨ ਹੈ ਉਹ ਨਾਮ ਵਜੋਂ ਦੇਵਾਂਗਾ।
ਖੋਜ ਬਤਾਵੋ ਹਿਆ ਜਿਸ ਥਾਨੀ,
ਜਿਸ ਥਾਂ ਤੇ ਮੇਰਾ ਘੋੜਾ ਗਿਆ, ਜਿਸ ਥਾਂ ਤੇ ਘੋੜਾ ਚੋਰ ਚੋਰੀ ਕਰਕੇ ਲੈ ਗਿਆ, ਜੇ ਤੂੰ ਉਹਦੇ ਬਾਬਤ ਦੱਸ ਦੇਵੇਂ।
ਜਬ ਤੂੰ ਅਮਕੋ ਖੋਜ ਬਤਾਵੇ,
ਜਦੋਂ ਤੂੰ ਖੋਜ ਕਰਕੇ ਭਾਲ ਕਰਕੇ ਆਪਣੀ ਜੋਤਿਸ਼ ਵਿਦਿਆ ਦੇ ਦੁਆਰਾ ਘੋੜੇ ਦੇ ਬਾਬਤ ਦੱਸ ਦੇਵੇਂਗਾ।
ਲਾਖਨ ਲਗ ਗਿਣਤੀ ਧਨ ਪਾਵੇ,
ਤੇ ਥੋੜਾ ਬਹੁਤਾ ਧਨ ਨਹੀਂ, ਹੇ ਖੋਜੀ ਮੈਂ ਤੈਨੂੰ ਲੱਖਾਂ ਦੀ ਗਿਣਤੀ ਵਿੱਚ ਧਨ ਦਿਆਂਗਾ, ਜੇ ਤੂੰ ਮੈਨੂੰ ਘੋੜੇ ਦੇ ਬਾਬਤ ਦੱਸ ਦੇਵੇਂ ਨਾ ਤਾਂ ਤੂੰ ਲੱਖਾਂ ਦੀ ਗਿਣਤੀ ਵਿੱਚ ਮੇਰੇ ਕੋਲੋਂ ਧਨ ਪ੍ਰਾਪਤ ਕਰੇਗਾ।
ਸੁਣ ਬਿਧੀਏ ਕਰ ਸੰਗਰੀ ਡਾਰੀ।
ਤੇ ਹੁਣ ਭਾਈ ਬਿਧੀ ਚੰਦ ਜੀ ਨੇ ਜਦੋਂ ਬਾਦਸ਼ਾਹ ਦੀ ਗੱਲ ਸੁਣੀ ਤੇ ਸੁਣ ਕੇ ਭਾਈ ਬਿਧੀ ਚੰਦ ਨੇ ਜਿਹੜੀ ਸੰਗਲੀ ਮੋਢੇ ਤੇ ਲਟਕਾਈ ਸੀ ਉਹ ਆਪਣੇ ਹੱਥਾਂ ਦੇ ਵਿੱਚ ਲਈ, ਲੱਤਾਂ ਹੱਥਾਂ ਦੇ ਵਿੱਚ ਲਪੇਟੀ ਹੈ।
ਤਰਾ ਹੱਥ ਤਰ ਸਿਰ ਤ੍ਰੈ ਬਾਰੀ।
ਤੇ ਹੁਣ ਆਪਣੇ ਜਿਹੜੇ ਹੱਥ ਨੇ ਉਹ ਧਰਤੀ ਤੇ ਰੱਖੇ ਤੇ ਧਰਤੀ ਤੇ ਹੱਥ ਰੱਖ ਕੇ ਭਾਈ ਬਿਧੀ ਚੰਦ ਜੀ ਨੇ ਤਿੰਨ ਵਾਰੀ ਆਪਣਾ ਸੀਸ ਨਵਾਇਆ ਹੈ।
ਨਮੋ ਕਰਤ ਸਭ ਕੋ ਦਿਖਰਾਏ।
ਸਾਰਿਆਂ ਨੂੰ ਦਿਖਾਉਣ ਵਾਸਤੇ ਭਾਈ ਬਿਧੀ ਚੰਦ ਜੀ ਨੇ ਨਮਸਕਾਰ ਕੀਤੀ ਹੈ, ਭਾਵ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਸਿਮਰੇ ਕਿ ਪਾਤਸ਼ਾਹ ਉਹ ਸਮਾਂ ਹੁਣ ਬਣ ਚੁੱਕਾ ਹੈ, ਜੇ ਸਮੇਂ ਦੀ ਮੈਂ ਭਾਲ ਵਿੱਚ ਸੀ ਜਿਵੇਂ ਘੋੜਾ ਲੈ ਕੇ ਨਿਕਲਣਾ ਉਹ ਵਿਧ ਬਣ ਗਈ ਹੈ ਤੇ ਨਮਸਕਾਰ ਕਰਕੇ ਮਨ ਹੀ ਮਨ ਅੰਦਰ ਅਰਦਾਸ ਕੀਤੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਸਿਮਰ ਕਰਕੇ ਤਿੰਨ ਵਾਰੀ ਸੀਸ ਝੁਕਾਇਆ ਹੈ।
ਆਪਣੋ ਮੁਰਸ਼ਦ ਬੌਰ ਮਨਾਏ।
ਪਹਿਲਾਂ ਆਪਣੇ ਮੁਰਸ਼ਦ ਨੂੰ ਆਪਣੇ ਗੁਰੂ ਨੂੰ ਮਨਾਉਣਾ ਕੀਤਾ, ਕਿਉਂਕਿ ਗੁਰੂ ਕਾ ਸੇਵਕ ਗੁਰੂ ਕਾ ਸਿੱਖ ਕੋਈ ਵੀ ਕਾਰਜ ਪ੍ਰਾਰੰਭ ਕਰਦਾ ਸਗਲ ਵਿਧੀ ਜੁਰ ਆਹਰ ਕਰਿਆ ਤਜਿਓ ਸਗਲ ਆਂਦੇਸਾ, ਕਾਰਜ ਸਗਲ ਆਰੰਭਿਓ ਘਰ ਕਾ, ਠਾਕੁਰ ਕਾ ਭਰੋਸਾ ਲੈ ਕੇ ਆਰੰਭ ਕਰਦਾ। ਇਸੇ ਤਰ੍ਹਾਂ ਭਾਈ ਬਿਧੀ ਚੰਦ ਜੀ ਨੇ ਪਹਿਲਾਂ ਆਪਣੇ ਮੁਰਸ਼ਦ ਨੂੰ ਗੁਰੂ ਨੂੰ ਮਨਾਇਆ ਕਾਰਜ ਆਰੰਭ ਕਰਨ ਤੋਂ ਪਹਿਲਾਂ।
ਸੰਗ ਅੰਗੂਸ਼ਠ ਅੰਗੁਰਨ ਪੋਰੀ।
ਤੇ ਹੁਣ ਭਾਈ ਬਿਧੀ ਚੰਦ ਜੀ ਜਿਵੇਂ ਜੋਤਿਸ਼ ਵਿਦਿਆ ਵਾਲੇ ਜੋਤਿਸ਼ ਵਿਦਿਆ ਪੜ੍ਹਦੇ ਨੇ ਤੇ ਆਪਣੀਆਂ ਉਂਗਲੀਆਂ ਦੇ ਉੱਤੇ ਅੰਗੂਠੇ ਨਾਲ ਗਿਣਦੇ ਨੇ, ਇਹ ਜਿਹੜੇ ਪੋਟੇ ਨੇ ਸਾਡੀਆਂ ਗੰਢਾਂ ਨੇ, ਹੁਣ ਭਾਈ ਬਿਧੀ ਚੰਦ ਜੀ ਉਸੇ ਤਰ੍ਹਾਂ ਕਚਹਿਰੀ ਦੇ ਵਿੱਚ ਆਪਣੇ ਹੱਥ ਅੰਗੂਠੇ ਦੇ ਨਾਲ ਜਿਹੜੀਆਂ ਉਂਗਲੀਆਂ ਦੀਆਂ ਗੰਢਾਂ ਹਨ।
ਗਿਣ ਗਿਣ ਦਿਖ ਰਾਵਤ ਸਭ ਓਰੀ।
ਤੇ ਹੁਣ ਗਿਣ ਗਿਣ ਕੇ ਸਾਰਿਆਂ ਨੂੰ ਵਿਖਾਉਂਦੇ ਨੇ, ਹੁਣ ਵੇਖਣ ਵਾਲੇ ਵੇਖ ਰਹੇ ਨੇ ਕਿ ਭਾਈ ਬਿਧੀ ਚੰਦ ਜੀ ਜੋਤਿਸ਼ ਵਿਦਿਆ ਦਾ ਹਿਸਾਬ ਕਿਤਾਬ ਲਾ ਰਹੇ ਨੇ, ਉਹ ਤਾਂ ਵਿਉਂਤਬੰਦੀ ਘੜ ਰਹੇ ਸੀ ਸਾਰੇ ਇਹਨਾਂ ਨੂੰ ਭਰਮਾਉਣ ਵਾਸਤੇ ਕਿ ਭਾਈ ਬਿਧੀ ਚੰਦ ਜੀ ਜੋਤਿਸ਼ ਵਿਦਿਆ ਪੜ੍ਹ ਰਹੇ ਨੇ, ਇਉਂ ਸਾਰਿਆਂ ਨੂੰ ਕਰਕੇ ਵਿਖਾਉਂਦੇ ਹਨ।
ਇੱਤੇ ਉੱਤ ਊਚੇ ਅਰ ਨੀਚੇ ਦੇਖੇ।
ਹੁਣ ਭਾਈ ਬਿਧੀ ਚੰਦ ਜੀ ਕਦੇ ਸੱਜੇ ਵੇਖਦੇ ਨੇ, ਕਦੇ ਖੱਬੇ ਵੇਖਦੇ ਨੇ, ਕਦੀ ਨੀਚੇ ਵਾਲੇ ਪਾਸੇ ਹੇਠਾਂ ਵੇਖਦੇ, ਕਦੀ ਉੱਪਰ ਵੱਲ ਵੇਖਦੇ ਹਨ।
ਨਰਨ ਜਨਾਵਤ ਸ਼ਕੁਨ ਪਰੇਖੇ।
ਤੇ ਹੁਣ ਜਿਹੜਾ ਹੈ ਉਹ ਜਿਹੜੇ ਬਾਦਸ਼ਾਹ ਦੀ ਹੁਣ ਕਚਹਿਰੀ ਵਿੱਚ ਜਿੰਨੇ ਲੋਕ ਬੈਠੇ ਨੇ ਉਹਨਾਂ ਨੂੰ ਵਿਖਾਉਣ ਵਾਸਤੇ ਕਿ ਭਾਈ ਬਿਧੀ ਚੰਦ ਜੀ ਲਗਨ ਸ਼ਗਨ ਦੀ ਪਰਖ ਕਰ ਰਹੇ ਨੇ, ਤਾਂ ਹੀ ਕਦੀ ਇੱਧਰ ਵੇਖਦੇ ਸੱਜੇ, ਕਦੀ ਖੱਬੇ, ਕਦੀ ਹੇਠਾਂ, ਕਦੀ ਉੱਪਰ, ਕਦੀ ਉਂਗਲੀਆਂ ਤੇ ਗਿਣਦੇ, ਇਹ ਲਗਨ ਸ਼ਗਨ ਦੀ ਵਿਚਾਰ ਕਰ ਰਹੇ, ਇਉਂ ਸਾਰਿਆਂ ਨੂੰ ਜਣਾਉਂਦੇ ਹਨ।
ਕਿਤਕ ਬਾਰ ਲੱਗ ਰਿਓ ਵਿਚਾਰਤ।
ਕੁਝ ਸਮਾਂ ਇਸੇ ਤਰ੍ਹਾਂ ਭਾਈ ਬਿਧੀ ਚੰਦ ਜੀ ਵਿਚਾਰ ਕਰਦੇ ਰਹੇ।
ਸ਼ਾਹ ਸਹਿਤ ਸਭ ਇਸੇ ਨਿਹਾਰਤ।
ਹੁਣ ਬਾਦਸ਼ਾਹ ਦੇ ਸਮੇਤ ਜਿੰਨੇ ਵੀ ਇਹਦੇ ਅਹਿਲਕਾਰ ਸਨ, ਵਜ਼ੀਰ ਸਨ, ਉਹ ਸਾਰੇ ਵੇਖ ਰਹੇ ਹਨ।
ਕਹਿਣ ਲੱਗਿਓ ਹਜ਼ਰਤ ਜੈ ਕੋਰਾ।
ਤੇ ਹੁਣ ਭਾਈ ਬਿਧੀ ਚੰਦ ਜੀ ਕਹਿਣ ਲੱਗੇ ਬਾਦਸ਼ਾਹ ਨੂੰ, ਬਾਦਸ਼ਾਹ ਜਿਹੜੀ ਜਗ੍ਹਾ ਤੇ ਉਹ ਘੋੜਾ ਬੰਨਿਆ ਸੀ ਜਿੱਥੋਂ ਘੋੜਾ ਚੋਰੀ ਹੋਇਆ ਹੈ,
ਮੈਂ ਸਭ ਜਾਨ ਲੀਨ ਜਿਸ ਠੋਰਾ।
ਤੇ ਜਿਸ ਥਾਂ ਤੇ ਘੋੜਾ ਚੋਰੀ ਹੋ ਕੇ ਪਹੁੰਚਿਆ, ਹੁਣ ਇਸ ਵਕਤ ਜਿਸ ਥਾਂ ਤੇ ਘੋੜਾ ਹੈ ਉਹਦੇ ਬਾਬਤ ਮੈਂ ਜਾਣ ਲਿਆ ਹੈ।
ਜਿਸ ਥਲ ਹਰਿਓ ਗਯੋ ਲੇ ਜੈਸੇ।
ਤੇ ਜਿਸ ਥਾਂ ਤੋਂ ਘੋੜਾ ਗਿਆ, ਜਿਸ ਤਰੀਕੇ ਦੇ ਨਾਲ ਉਹ ਚੋਰ ਚੋਰੀ ਕਰਕੇ ਲੈ ਗਿਆ, ਉਹ ਮੈਂ ਸਾਰਾ ਜਾਣ ਚੁੱਕਾ ਹਾਂ।
ਚਹੋਂ ਪਿਖਨ ਇੱਕ ਬਾਰੀ ਤੈਸੇ।
ਤੇ ਮੈਂ ਹੁਣ ਉਹ ਥਾਂ ਨੂੰ ਵੇਖਣਾ ਚਾਹੁੰਦਾ ਬਾਦਸ਼ਾਹ, ਜਿੱਥੇ ਤੇਰਾ ਘੋੜਿਆਂ ਦਾ ਤਬੇਲਾ, ਜਿੱਥੇ ਘੋੜਾ ਬੰਨਿਆ ਸੀ, ਜਿੱਥੋਂ ਘੋੜਾ ਚੋਰੀ ਕੀਤਾ ਗਿਆ, ਉਹ ਥਾਂ ਨੂੰ ਮੈਂ ਜਾ ਕੇ ਵੇਖਣਾ ਚਾਹੁੰਦਾ ਹਾਂ।
ਪੁਨ ਮੈਂ ਨੀਕੇ ਦਿਓ ਬਤਾਏ।
ਤਾਂ ਹੀ ਮੈਂ ਤੈਨੂੰ ਚੰਗੀ ਤਰ੍ਹਾਂ ਬਾਦਸ਼ਾਹ ਦੱਸ ਸਕਦਾ, ਮੈਂ ਹਿਸਾਬ ਕਿਤਾਬ ਤਾਂ ਲਾ ਲਿਆ ਸਾਰਾ ਜਿੱਥੇ ਘੋੜਾ ਪਹੁੰਚਿਆ, ਪਰ ਹੁਣ ਚੰਗੀ ਤਰ੍ਹਾਂ ਜੇ ਸਾਰਾ ਕੁਝ ਤੂੰ ਮੇਰੇ ਕੋਲੋਂ ਪੁੱਛਣਾ ਜਾਣਨਾ ਚਾਹੁੰਦਾ ਤੇ ਫਿਰ ਮੈਨੂੰ ਉਹ ਥਾਂ ਪਹਿਲਾਂ ਵਿਖਾ, ਜੇ ਮੈਂ ਉਹ ਥਾਂ ਵੇਖ ਲਵਾਂਗਾ ਫਿਰ ਮੈਂ ਚੰਗੀ ਤਰ੍ਹਾਂ ਤੈਨੂੰ ਸਾਰਾ ਕੁਝ ਦੱਸ ਦਿਆਂਗਾ।
ਤਸਕਰ ਕੋ ਕਹਿ ਨਾਮ ਸੁਣਾਏ।
ਚੋਰ ਦਾ ਨਾਂ ਕੀ ਹੈ ਬਾਦਸ਼ਾਹ? ਜੇ ਮੈਨੂੰ ਘੋੜੇ ਵਾਲੀ ਥਾਂ ਵਿਖਾ ਦੇਵੇ ਨਾ ਤੇ ਉਹ ਵੇਖ ਕੇ ਮੈਂ ਤੈਨੂੰ ਘੋੜਾ ਤਾਂ ਦੱਸਾਂਗਾ ਹੀ, ਤੇ ਜਿਹੜਾ ਘੋੜਾ ਚੋਰੀ ਕਰਕੇ ਚੋਰ ਲੈ ਗਿਆ ਮੈਂ ਉਹਦਾ ਨਾਂ ਵੀ ਤੈਨੂੰ ਜ਼ਰੂਰ ਦੱਸਾਂਗਾ।
ਜਿਮ ਨਿਕ ਸਿਓ ਹਿਆ ਕੈਬੇ ਕਰੋ।
ਜਿਵੇਂ ਉਹ ਘੋੜਾ ਇੱਥੋਂ ਨਿਕਲਿਆ ਉਸੇ ਤਰ੍ਹਾਂ ਮੈਂ ਸਾਰਾ ਕੁਝ ਤੈਨੂੰ ਦੱਸ ਦੇਵਾਂਗਾ।
ਇਤੀ ਸ਼ਕਤੀ ਆਪਣੇ ਮੈਂ ਤਰੋ।
ਇੰਨੀ ਕੁ ਸ਼ਕਤੀ ਮੈਂ ਆਪਣੇ ਵਿੱਚ ਰੱਖਦਾ ਬਾਦਸ਼ਾਹ ਸਲਾਮਤ, ਚੋਰ ਦਾ ਨਾਂ ਕੀ ਹੈ, ਚੋਰ ਨੇ ਚੋਰੀ ਕਿਵੇਂ ਕੀਤੀ ਹੈ, ਚੋਰ ਘੋੜਾ ਲੈ ਕੇ ਕਿੱਥੇ ਗਿਆ, ਇਹ ਸਾਰਾ ਕੁਝ ਮੈਂ ਤੈਨੂੰ ਦੱਸ ਸਕਦਾ। ਇੰਨੀ ਕੁ ਸ਼ਕਤੀ ਮੈਂ ਆਪਣੇ ਵਿੱਚ ਰੱਖਦਾ ਹਾਂ।
ਤੈਂ ਤੇਲੇ ਨੋ ਬਸੀ ਤੁਮਾਰੇ,
ਇਸ ਪ੍ਰਕਾਰ ਦੇ ਨਾਲ ਉਹਦੇ ਕੋਲੋਂ ਫਿਰ ਘੋੜਾ ਲੈਣਾ, ਇਹ ਫਿਰ ਬਾਦਸ਼ਾਹ ਤੇਰੇ ਵੱਸ ਦੀ ਗੱਲ ਹੈ। ਮੈਂ ਤਾਂ ਤੈਨੂੰ ਦੱਸ ਦਿਆਂਗਾ ਘੋੜਾ ਕਿੱਥੇ ਹੈ, ਉੱਥੋਂ ਘੋੜਾ ਪ੍ਰਾਪਤ ਕਰਨਾ ਲੈਣਾ ਇਹ ਫਿਰ ਤੇਰੇ ਵੱਸ ਦੀ ਗੱਲ ਹੈ।
ਬਲ ਕਰ ਲਰੋ ਕਿ ਲਿਓ ਸੁਖਾਰੇ,
ਚਾਹੇ ਬਲ ਦੇ ਨਾਲ ਲੜਾਈ ਕਰਕੇ ਲੈ ਲੈ ਜਾਂ ਸੌਖੇ ਢੰਗ ਨਾਲ ਲੈ ਲੈ, ਇਹ ਤੂੰ ਵੇਖਣਾ ਕਿ ਘੋੜਾ ਕਿਵੇਂ ਪ੍ਰਾਪਤ ਕਰਨਾ ਹੈ।
ਸੁਨਤ ਸ਼ਾਹ ਮਨ ਮਾਨੇ ਅਚੰਬਾ,
ਬਾਦਸ਼ਾਹ ਨੇ ਜਦੋਂ ਸੁਣਿਆ ਭਾਈ ਬਿਧੀ ਚੰਦ ਦੇ ਕੋਲੋਂ ਤੇ ਸੁਣ ਕੇ ਬੜਾ ਹੈਰਾਨ ਹੋਇਆ ਵੀ ਬੜਾ ਵੱਡਾ ਕੋਈ ਖੋਜੀ ਚੰਗਾ ਜੋਤਸ਼ੀ ਲੱਗਦਾ ਹੈ, ਇਹ ਤਾਂ ਲਗਨ ਸ਼ਗਨ ਚੰਗੀ ਤਰ੍ਹਾਂ ਸਾਰੇ ਵਿਚਾਰ ਲੈਂਦਾ। ਕਹਿੰਦਾ ਘੋੜਾ ਕਿਵੇਂ ਗਿਆ, ਚੋਰ ਦਾ ਨਾਂ ਵੀ ਦੱਸ ਦਿਆਂਗਾ, ਗਿਆ ਕਿਵੇਂ ਉਹ ਵੀ ਦੱਸ ਦਿਆਂਗਾ, ਹੈ ਕਿੱਥੇ ਉਹ ਵੀ ਦੱਸ ਦਿਆਂਗਾ। ਇਹ ਸੁਣ ਕੇ ਬਾਦਸ਼ਾਹ ਬੜਾ ਹੈਰਾਨ ਹੋਇਆ।
ਗੁਰਮਾਇਆ ਕਰ ਲਖੇ ਨਦੰਬਾ,
ਮਾਨੋ ਗੁਰੂ ਸਾਹਿਬ ਜੀ ਦੇ ਵੱਲੋਂ ਜਿਹੜੀ ਮਾਇਆ ਹੈ ਦੇ ਵਰਤਾਈ, ਉਹਦੇ ਕਰਕੇ ਇਹ ਜਿਹੜਾ ਸਾਰਾ ਕੁਝ ਭਾਈ ਬਿਧੀ ਚੰਦ ਜੀ ਨੇ ਰਚਿਆ ਉਹਦੇ ਬਾਬਤ ਦੰਭ ਦੇ ਬਾਬਤ ਜਾਣ ਨਹੀਂ ਸਕਿਆ ਬਾਦਸ਼ਾਹ।
ਜੇਕਰ ਤੁਰੰਗ ਬਤਾਵੇ ਮੋਈ,
ਕਹਿਣ ਲੱਗਾ ਜੇਕਰ ਇਹ ਖੋਜੀ ਮੈਨੂੰ ਘੋੜੇ ਦੇ ਬਾਬਤ ਦੱਸ ਦੇਵੇ।
ਮਨਸਬਦਾਰ ਕਰੋਂ ਟਿਗ ਤੋਈ,
ਭਾਈ ਬਿਧੀ ਚੰਦ ਨੂੰ ਕਹਿਣ ਲੱਗਾ ਬਾਦਸ਼ਾਹ, ਕਹਿੰਦਾ ਜੇ ਘੋੜੇ ਦੇ ਬਾਬਤ ਤੂੰ ਦੱਸ ਦੇਵੇ ਨਾ ਤੇ ਮੈਂ ਤੈਨੂੰ ਆਪਣੇ ਪਾਸ ਆਪਣੇ ਕੋਲ ਨੌਕਰੀ ਦੇ ਦਿਆਂਗਾ, ਤੈਨੂੰ ਆਪਣੇ ਕੋਲ ਮੈਂ ਇੱਕ ਅਧਿਕਾਰੀ ਦੇ ਵਜੋਂ ਰੱਖ ਲਵਾਂਗਾ।
4 ਲੱਖ ਤੋਂ ਗੁਣ ਕੋ ਦੇਓ,
ਤੇ ਜਿਹੜਾ ਤੇਰਾ ਗੁਣ ਹੈ, ਜਿਹੜੀ ਤੇਰੇ ਕੋਲ ਜੋਤਿਸ਼ ਵਿਦਿਆ, ਜਿਹੜੇ ਗੁਣ ਦੇ ਦੁਆਰਾ ਤੂੰ ਮੈਨੂੰ ਘੋੜੇ ਦੇ ਬਾਬਤ ਦੱਸਣਾ, ਇਹ ਗੁਣ ਦੇ ਬਾਬਤ ਤੈਨੂੰ ਜਿਹੜਾ ਮੈਂ 4 ਲੱਖ ਰੁਪਈਆ ਦੇਵਾਂਗਾ, ਉਸ ਵਕਤ ਦਾ 4 ਲੱਖ। ਬਾਦਸ਼ਾਹ ਕਹਿੰਦਾ ਜੇ ਤੂੰ ਮੈਨੂੰ ਘੋੜੇ ਦੇ ਬਾਬਤ ਦੱਸ ਦੇਵੇਂ ਤੇ ਜਿਹੜਾ ਤੇਰਾ ਇਹ ਗੁਣ ਹੈ ਨਾ, ਇਹਦੇ ਗੁਣ ਦੀ ਜਿਹੜੀ ਕੀਮਤ ਹੈ, ਜਿਹੜਾ ਇਨਾਮ ਹੈ, ਉਹ ਤੈਨੂੰ ਮੈਂ 4 ਲੱਖ ਰੁਪਈਆ ਦੇਵਾਂਗਾ।
ਤੋਏ ਸ਼ਰੀਕ ਬਸੀ ਕਰ ਦਿਓ,
ਇੱਥੇ ਬਸ ਨੇ ਜਿਹੜੇ ਸ਼ਰੀਕ ਤੈਨੂੰ ਤੰਗ ਕਰਦੇ ਨੇ, ਜਿਹੜੇ ਸ਼ਰੀਕਾਂ ਦਾ ਸਤਾਇਆ ਹੋਇਆ ਤੂੰ ਇੱਥੇ ਪਹੁੰਚਿਆ, ਉਹ ਸ਼ਰੀਕ ਵੀ ਮੈਂ ਤੇਰੇ ਵੱਸ ਦੇ ਵਿੱਚ ਕਰ ਦੇਵਾਂਗਾ।
ਇੱਕ ਵਾਰ ਆ ਦਿਓ ਬਤਾਏ,
ਬਸ ਇਹ ਖੋਜੀ ਤੂੰ ਇੱਕ ਵਾਰੀ ਮੈਨੂੰ ਘੋੜੇ ਦੇ ਬਾਬਤ ਦੱਸ ਦੇ, 4 ਲੱਖ ਰੁਪਈਆ ਵੀ ਦੇਵਾਂਗਾ, ਤੇਰੇ ਸ਼ਰੀਕ ਵੀ ਤੇਰੇ ਵੱਸ ਕਰ ਦਿਆਂਗਾ, ਬਸ ਤੂੰ ਦੇਰੀ ਨਾ ਕਰ, ਇੱਕ ਵਾਰੀ ਘੋੜੇ ਦੇ ਬਾਬਤ ਦੱਸਣਾ ਕਰ।
ਮੈਂ ਲੇਵੋ ਨਿਜ ਓਜ ਲਗਾਏ,
ਬਾਕੀ ਘੋੜਾ ਕਿਵੇਂ ਲੈਣਾ ਉਹ ਫਿਰ ਮੈਂ ਜਾਣਾ, ਮੇਰਾ ਕੰਮ ਜਾਣੇ, ਮੇਰੀ ਸਾਰੀ ਤਾਕਤ ਜਿੰਨੀ ਸ਼ਕਤੀ ਆ ਆਪਣੀ ਸਾਰੀ ਤਾਕਤ ਝੋਕ ਦਿਆਂਗਾ, ਸਾਰੀ ਤਾਕਤ ਲਾ ਕੇ ਉਹ ਮੈਂ ਘੋੜਾ ਪ੍ਰਾਪਤ ਕਰ ਲਵਾਂਗਾ।
ਕਹਿ ਬਿਧੀਆ ਤੁਮ ਬਲੀ ਵਡੇਰੇ,
ਭਾਈ ਬਿਧੀ ਚੰਦ ਜੀ ਕਹਿਣ ਲੱਗੇ ਬਾਦਸ਼ਾਹ ਬੜਾ ਬਲੀ ਆ, ਤੂੰ ਬਹੁਤ ਤਾਕਤਵਰ ਹੈ, ਬੜੀ ਤਾਕਤ ਹੈ ਤੇਰੇ ਵਿੱਚ,
ਕਾਗਦ ਪਰ ਲਿਖ ਦਿਓ ਇਸ ਬੇਰੇ।
ਹੁਣ ਭਾਈ ਬਿਧੀ ਚੰਦ ਜੀ ਕਹਿਣ ਲੱਗੇ ਬਾਦਸ਼ਾਹ ਕਾਗਜ਼ ਤੇ ਹੁਣ ਮੈਨੂੰ ਇੱਕ ਗੱਲ ਜਿਹੜੀ ਉਹ ਲਿਖ ਕੇ ਦੇਣਾ ਕਰੋ।
ਕਈ ਕਚਹਿਰੀ ਸਭ ਕਰ ਜੋਰੇ,
ਜਿੰਨੇ ਵੀ ਕਚਹਿਰੀ ਦੇ ਵਿੱਚ ਲੋਕ ਤੇਰੇ ਇਕੱਠੇ ਹੋਏ ਜੁੜੇ ਬੈਠੇ ਨੇ, ਇਹ ਸਾਰੇ ਲੋਕ ਜਿਹੜੇ ਨੇ ਦੋਵੇਂ ਹੱਥ ਜੋੜ ਕੇ ਉਸ ਖੁਦਾ ਨੂੰ ਆਪਣੇ ਮਨ ਅੰਦਰ ਸਿਮਰ ਕੇ ਅਰਦਾਸ ਕਰਨ।
ਬਿਛੜੇ ਮਿਲੇ ਉਬੇ ਅਬ ਕੋਰੇ,
ਉਹ ਅਰਦਾਸ ਕਿਹੜੀ ਹੈ, ਉਹ ਅਰਦਾਸ ਕਰਨੀ ਹੈ ਕਿ ਜਿਹੜੇ ਘੋੜੇ ਆਪਸ ਵਿੱਚ ਵਿਛੜੇ ਨੇ ਮਿਲ ਜਾਣ। ਇਹ ਘੋੜੇ ਜਿਹੜੇ ਵਿਛੜ ਚੁੱਕੇ ਨੇ, ਇਹ ਘੋੜੇ ਆਪਸ ਦੇ ਵਿੱਚ ਮਿਲ ਜਾਣ, ਜਿੰਨੇ ਵੀ ਤੇਰੀ ਕਚਹਿਰੀ ਦੇ ਵਿੱਚ ਲੋਕ ਬੈਠੇ ਨੇ ਸਭਾ ਦੇ ਵਿੱਚ, ਉਹ ਸਾਰੇ ਮਿਲ ਕੇ ਉਸ ਖੁਦਾ ਨੂੰ ਸਿਮਰ ਕੇ ਇਹ ਬੇਨਤੀ ਇਹ ਫਰਿਆਦ ਕਰਨ।
ਬਹੁਤਨ ਕੀ ਪਾਖਾ ਫੁਰ ਜਾਏ,
ਕਿਉਂਕਿ ਬਹੁਤੇ ਲੋਕਾਂ ਦੇ ਮੂੰਹ ਦੀ ਕਹੀ ਹੋਈ ਗੱਲ ਖੁਦਾ ਪ੍ਰਵਾਨ ਕਰ ਲੈਂਦਾ। ਆਪਾਂ ਸੰਗਤੀ ਰੂਪ ਵਿੱਚ ਅਰਦਾਸ ਕਰਦੇ ਹਾਂ ਨਾ, ਜਦੋਂ ਸੰਗਤ ਮਿਲ ਕੇ ਅਰਦਾਸ ਕਰਦੀ ਹੈ ਗੁਰਚਰਣਾਂ ਦੇ ਵਿੱਚ, ਫਿਰ ਉਹ ਅਰਦਾਸ ਬਿਰਥੀ ਨਹੀਂ ਜਾਇਆ ਕਰਦੀ, ਅਤੇ ਭਾਈ ਬਿਧੀ ਚੰਦ ਜੀ ਹੁਣ ਸਾਰਿਆਂ ਕੋਲੋਂ ਅਰਦਾਸ ਕਰਵਾ ਰਹੇ ਨੇ ਕਿ ਸਾਰੇ ਮਿਲ ਕੇ ਫਰਿਆਦ ਕਰੋ ਕਿ ਇਹ ਵੀ ਘੋੜਾ ਮੈਂ ਛੇਤੀ ਉਹਦੇ ਨਾਲ ਮਿਲਾ ਦਿਆਂ। ਕਹਿਣ ਲੱਗੇ ਬਾਦਸ਼ਾਹ ਸਾਰੇ ਲੋਕ ਮਿਲ ਕੇ ਅਰਦਾਸ ਕਰਨ ਕਿ ਛੇਤੀ ਦੋਵੇਂ ਵਿਛੜੇ ਹੋਏ ਘੋੜੇ ਆਪਸ ਦੇ ਵਿੱਚ ਮਿਲ ਜਾਣ।
ਸਾਹਿਬ ਬੀਚ ਨਰਨ ਸਮੁਦਾਇ,
ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਉਹ ਖੁਦਾ ਸਾਰਿਆਂ ਵਿੱਚ ਵੱਸਦਾ। ਘਟ ਘਟ ਮੈਂ ਹਰ ਜੋ ਵਸੈ ਸੰਤਨ ਕਹਿਓ ਪੁਕਾਰ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਾਰਿਆਂ ਵਿੱਚ ਵਾਸਾ ਹੈ, ਸਾਰਿਆਂ ਦੇ ਵਿੱਚ ਉਹਦੀ ਜੋਤ ਹੈ, ਇਸ ਕਰਕੇ ਸਾਰੇ ਮਿਲ ਕੇ ਅਰਦਾਸ ਕਰਨ।
ਹਾਸਲ ਹੋਏ ਮੁਰਾਦ ਉਰ ਮੋਰੀ,
ਤੇ ਇਹ ਮੁਰਾਦ ਜਿਹੜੀ ਹੈ ਇਹ ਮੇਰੀ ਪੂਰੀ ਹੋ ਜਾਏ। ਜਿਹੜੀ ਦਿਲ ਦੀ ਮੁਰਾਦ ਹੈ ਨਾ, ਇਹ ਅਰਦਾਸ ਕਰੀਏ ਕਿ ਉਹ ਮੇਰੀ ਜਿਹੜੀ ਅਰਦਾਸ ਦਿਲ ਦੀ ਮੁਰਾਦ ਹੈ ਉਹ ਪੂਰੀ ਹੋ ਜਾਵੇ।
ਬਿਨੈ ਸੁਕਰ ਖੁਦਾਏ ਕੀ ਓਰੀ,
ਇਸ ਪ੍ਰਕਾਰ ਦੇ ਨਾਲ ਸੁਖਦਾ ਅਕਾਲ ਪੁਰਖ ਪ੍ਰਮਾਤਮਾ ਨੂੰ ਧਿਆ ਕਰਕੇ ਖੁਦਾ ਨੂੰ ਸਿਮਰ ਕੇ ਸਾਰੇ ਬੇਨਤੀ ਕਰਨ।
ਸੁਨ ਖੁਸ਼ਾਮਤੀ ਨਰ ਜੇ ਨੇਰੇ,
ਜਿਹੜੇ ਖੁਸ਼ਾਮਦ ਦੇ ਲੋਕ ਸਨ, ਬਾਦਸ਼ਾਹ ਦੀ ਖੁਸ਼ਾਮਦ ਕਰਨ ਵਾਲੇ ਉਹ ਨੇੜੇ ਹੀ ਸਨ। ਹੁਣ ਜਦੋਂ ਸਾਰਿਆਂ ਨੇ ਸੁਣਿਆ ਹੈ,
ਹੱਥ ਜੋੜ ਪਾਖੇ ਹੋ ਤਿਸ ਬੇਰੇ,
ਹੁਣ ਸਾਰਿਆਂ ਨੇ ਉਸੇ ਵੇਲੇ ਹੱਥ ਜੋੜੇ, ਹੱਥ ਜੋੜ ਕੇ ਉਸੇ ਵੇਲੇ ਜਿਵੇਂ ਭਾਈ ਬਿਧੀ ਚੰਦ ਜੀ ਨੇ ਕਿਹਾ, ਖੁਦਾ ਨੂੰ ਸਿਮਰ ਕਰਕੇ ਫਰਿਆਦ ਕੀਤੀ ਹੈ।
ਲਿਖਦੀ ਨਸ ਕਾਗਦ ਪਰ ਸ਼ਾਊ,
ਤੇ ਜਿਵੇਂ ਭਾਈ ਬਿਧੀ ਚੰਦ ਜੀ ਨੇ ਬਾਦਸ਼ਾਹ ਨੂੰ ਕਿਹਾ ਸੀ ਕਿ ਤੂੰ ਵੀ ਕਾਗਜ਼ ਤੇ ਲਿਖ ਕੇ ਦੇ ਦੇ ਕੇ ਜਿਹੜਾ ਵਿਛੜਿਆ ਘੋੜਾ ਉਹ ਦੂਜੇ ਘੋੜੇ ਨਾਲ ਮਿਲ ਜਾਏ, ਦੋਵੇਂ ਘੋੜੇ ਆਪਸ ਵਿੱਚ ਮਿਲ ਜਾਣ। ਬਾਦਸ਼ਾਹ ਨੇ ਵੀ ਉਸੇ ਤਰ੍ਹਾਂ ਕਾਗਜ਼ ਤੇ ਲਿਖ ਕਰਕੇ ਦੇ ਦਿੱਤਾ ਹੈ।
ਚਾਹਤ ਮੂਡ ਆਏ ਅਸ ਪਾਊ,
ਤੇ ਹੁਣ ਇਸ ਪ੍ਰਕਾਰ ਦੇ ਨਾਲ ਜਿਵੇਂ ਉਹ ਘੋੜਾ ਪ੍ਰਾਪਤ ਕਰਨਾ ਚਾਹੁੰਦਾ ਬਾਦਸ਼ਾਹ, ਉਸੇ ਤਰ੍ਹਾਂ ਸਾਰਾ ਕੁਝ ਕੀਤਾ ਹੈ।
ਅਬ ਤੁਰੰਗ ਕੋ ਖੋਜ ਨਿਕਾਰੋ,
ਹੁਣ ਕਹਿਣ ਲੱਗੇ ਕਿ ਜਿਵੇਂ ਭਾਈ ਬਿਧੀ ਚੰਦ ਜੀ ਤੁਸੀਂ ਕਿਹਾ ਸੀ ਉਸੇ ਤਰ੍ਹਾਂ ਕਰ ਦਿੱਤਾ, ਸਾਰਿਆਂ ਨੇ ਖੁਦਾ ਨੂੰ ਸਿਮਰ ਕੇ ਫਰਿਆਦ ਕੀਤੀ ਹੈ, ਮੈਨੂੰ ਕਿਹਾ ਸੀ ਕਾਗਜ਼ ਤੇ ਲਿਖ ਕੇ ਦਿਓ, ਮੈਂ ਕਾਗਜ਼ ਤੇ ਲਿਖ ਦਿੱਤਾ, ਉਸੇ ਤਰ੍ਹਾਂ ਘੋੜੇ ਨੂੰ ਪਾਉਣ ਵਾਸਤੇ ਇਕੱਤਰ ਕਰਨ ਇਕੱਠਿਆਂ ਕਰਨ ਵਾਸਤੇ, ਹੁਣ ਤੁਸੀਂ ਜਿਹੜਾ ਘੋੜੇ ਦੀ ਖੋਜ ਕਰਕੇ ਉਹ ਦੱਸਣਾ ਕਰੋ।
ਸਭ ਮਾਨੀ ਹਮ ਜਥਾ ਉਚਾਰੋ,
ਜਿਵੇਂ ਤੁਸੀਂ ਕਿਹਾ ਸੀ ਅਸੀਂ ਸਾਰਿਆਂ ਨੇ ਉਸੇ ਤਰ੍ਹਾਂ ਮੰਨੀ ਹੈ।
ਵਿਦਿਆ ਕਹੇ ਚਲੋ ਤੇ ਸਥਾਨ,
ਹੁਣ ਇਸ ਤਰ੍ਹਾਂ ਦੇ ਨਾਲ ਸਾਰਿਆਂ ਕੋਲੋਂ ਫਰਿਆਦ ਅਰਦਾਸ ਕਰਵਾ ਕੇ ਕਾਗਜ਼ ਤੇ ਬਾਦਸ਼ਾਹ ਦੇ ਕੋਲੋਂ ਲਿਖਵਾ ਕਰਕੇ ਭਾਈ ਬਿਧੀ ਚੰਦ ਕਹਿਣ ਲੱਗੇ, ਹੁਣ ਉਸ ਥਾਂ ਤੇ ਚੱਲਣਾ ਕਰੀਏ ਜਿੱਥੋਂ ਘੋੜਾ ਚੋਰੀ ਹੋਇਆ।
ਜੈ ਤੇ ਚੋਰ ਉਹ ਤੁਰੰਗ ਮਹਾਨ,
ਜਿੱਥੋਂ ਚੋਰ ਨੇ ਉਹ ਮਹਾਨ ਬੜਾ ਬਲੇ ਘੋੜਾ ਚੋਰੀ ਕੀਤਾ, ਉਸ ਥਾਂ ਤੇ ਲੈ ਕੇ ਜਾਣਾ ਕਰੋ।
ਤਹਾਂ ਸੰਗਰੀ ਡਾਰ ਨਿਹਾਰੋ,
ਉੱਥੇ ਮੈਂ ਸੰਗਲੀ ਨੂੰ ਡਾਰ ਕੇ ਸੰਗਲੀ ਦੇ ਦੁਆਰਾ ਉਸ ਜਗ੍ਹਾ ਨੂੰ ਵੇਖ ਕਰਕੇ ਦੱਸਣਾ ਕਰਾਂਗਾ।
ਰਮਲ ਗਣਕ ਅਰ ਸ਼ਗਨ ਵਿਚਾਰੋ,
ਰਮਲ ਦੀ ਜਿਹੜੀ ਵਿਦਿਆ ਗਣਕ ਜਿਹੜਾ ਸ਼ਗਨ ਹੈ ਉਹਨੂੰ ਚੰਗੀ ਤਰ੍ਹਾਂ ਵਿਚਾਰ ਕਰਕੇ।
ਜੈ ਕੋਰਾ ਸੋ ਪੂਰੀ ਬਤਾਵੋ,
ਜਿੱਥੇ ਉਹ ਘੋੜਾ ਪਹੁੰਚਿਆ ਜਿਹੜੇ ਨਗਰ ਦੇ ਵਿੱਚ ਪਹੁੰਚਿਆ ਉਹਦੇ ਬਾਬਤ ਦੱਸਾਂਗਾ।
ਤਸਕਰ ਕੋਲੇ ਨਾਮ ਸੁਣਾਵੋ,
ਤੇ ਫਿਰ ਜਿਹੜਾ ਤਸਕਰ ਚੋਰ ਘੋੜਾ ਚੁਰਾ ਕੇ ਲੈ ਗਿਆ, ਜਦੋਂ ਥਾਂ ਤੇ ਪਹੁੰਚਾਂਗਾ ਆਪਣੀ ਸੰਗਲੀ ਦੇ ਦੁਆਰਾ ਰਮਨ ਦੇ ਜਿਹੜੇ ਗਿਣਤੀ ਵਿਣਤੀ ਆ ਉਹਦੇ ਰਮਲ ਦੀ ਗਿਣਤੀ ਕਰਕੇ ਉਹ ਵਿਦਿਆ ਨੂੰ ਵਿਚਾਰ ਕੇ ਲਗਨ ਸ਼ਗਨ ਦੀ ਵਿਚਾਰ ਕਰਕੇ ਚੰਗੀ ਤਰ੍ਹਾਂ ਫਿਰ ਮੈਂ ਘੋੜੇ ਦੇ ਬਾਬਤ ਵੀ ਦੱਸਾਂਗਾ ਤੇ ਘੋੜਾ ਚੋਰ ਜਿਹੜਾ ਲੈ ਗਿਆ ਉਹ ਚੋਰ ਦਾ ਨਾਂ ਵੀ ਦੱਸਾਂਗਾ।
ਹਮ ਗੁਰ ਸਿੱਖ ਨੇ ਬੋਲੇ ਕੂਰ,
ਕਹਿਣ ਲੱਗੇ ਅਸੀਂ ਗੁਰੂ ਕੇ ਸਿੱਖ ਹਾਂ, ਗੁਰੂ ਕਾ ਸਿੱਖ ਝੂਠ ਨਹੀਂ ਬੋਲਦਾ।
ਬੌਰ ਕਚਹਿਰੀ ਸ਼ਾਹ ਹਜ਼ੂਰ,
ਫਿਰ ਬਾਦਸ਼ਾਹ ਉਹ ਵੀ ਤੇਰੀ ਕਚਹਿਰੀ ਵਿੱਚ, ਗੁਰੂ ਕਾ ਸਿੱਖ ਤਾਂ ਕਿਤੇ ਵੀ ਝੂਠ ਨਹੀਂ ਬੋਲਦਾ ਤੇ ਤੇਰੀ ਕਚਹਿਰੀ ਦੇ ਵਿੱਚ ਤਾਂ ਮੈਂ ਝੂਠ ਬੋਲਣਾ ਹੀ ਕੀ ਹੈ।
ਸੁਣ ਕਰ ਸ਼ਾਹ ਤਾਂ ਕੋ ਚਾਲਾ,
ਤੇ ਹੁਣ ਭਾਈ ਬਿਧੀ ਚੰਦ ਜੀ ਦੀਆਂ ਗੱਲਾਂ ਸੁਣ ਕੇ ਬਾਦਸ਼ਾਹ ਉਸ ਥਾਂ ਵੱਲ ਚੱਲਿਆ ਜਿੱਥੋਂ ਘੋੜਾ ਚੋਰੀ ਹੋਇਆ।
ਜਿਸ ਥਲ ਖਰੋ ਤੁਰੰਗ ਬਿਸਾਲਾ,
ਜਿੱਥੇ ਉਹ ਬੜਾ ਬਲੀ ਬਲਵਾਨ ਘੋੜਾ ਖੜਾ ਸੀ, ਦੂਜਾ ਘੜਾ ਘੋੜਾ ਤਬੇਲੇ ਦੇ ਵਿੱਚ।
ਸੰਗ ਦਰੋਗਾ ਆਪਣੇ ਲੀਨ,
ਤੇ ਦਰੋਗੇ ਨੂੰ ਬਾਦਸ਼ਾਹ ਨੇ ਆਪਣੇ ਨਾਲ ਲਿਆ, ਆਪਣੇ ਨਾਲ ਦਰੋਗੇ ਨੂੰ ਲੈ ਕਰਕੇ ਬਾਦਸ਼ਾਹ ਚੱਲਿਆ ਹੈ।
ਬਹੁਤ ਲੋਕ ਕੋ ਬਰਜਨ ਕੀਨ,
ਤੇ ਹੁਣ ਵੱਡੇ ਲੋਕਾਂ ਦੀ ਭੀੜ ਉੱਥੇ ਇਕੱਠੀ ਸੀ ਬਾਦਸ਼ਾਹ ਦੀ ਕਚਹਿਰੀ ਵਿੱਚ, ਬਹੁਤੇ ਲੋਕਾਂ ਨੂੰ ਬਾਦਸ਼ਾਹ ਨੇ ਰੋਕ ਦਿੱਤਾ ਹੈ।
ਥੋਰਨ ਸਾਥ ਸ਼ਾਹ ਚੱਲ ਗਏ ਹੋ,
ਥੋੜੇ ਲੋਕਾਂ ਨੂੰ ਨਾਲ ਲੈ ਕੇ ਬਾਦਸ਼ਾਹ ਚੱਲ ਕਰਕੇ ਤਬੇਲੇ ਵਿੱਚ ਪਹੁੰਚਿਆ ਹੈ।
ਹਯਨ ਤਬੇਲੇ ਮੈਂ ਪ੍ਰਭ ਸ਼ਯੋ,
ਜਿਸ ਤਬੇਲੇ ਦੇ ਵਿੱਚ ਅਸਤਬਲ ਦੇ ਵਿੱਚ ਘੋੜੇ ਬੰਨੇ ਹੋਏ ਸਨ ਉਹ ਤਬੇਲੇ ਦੇ ਵਿੱਚ ਬਾਦਸ਼ਾਹ ਭਾਈ ਬਿਧੀ ਚੰਦ ਜੀ ਨੂੰ ਨਾਲ ਲੈ ਕੇ ਪਹੁੰਚਿਆ, ਤੇ ਹੁਣ ਪਹੁੰਚ ਕਰਕੇ ਭਾਈ ਬਿਧੀ ਚੰਦ ਜੀ ਕਿਵੇਂ ਸਾਰੀ ਅਗਲੀ ਵਿਧ ਬਣਾਉਂਦੇ ਨੇ, ਕਿਵੇਂ ਸਾਰੇ ਲੋਕਾਂ ਨੂੰ ਅੰਦਰ ਬੰਦ ਕਰਕੇ ਗੁਰੂ ਸਾਹਿਬ ਨੂੰ ਮਨ ਅੰਦਰ ਸਿਮਰ ਕਰਕੇ ਦੂਸਰਾ ਵੀ ਘੋੜਾ ਲੈ ਕੇ ਜਾਂਦੇ ਨੇ। ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ।